श्रीनामक पद पंकज वंदन पद पंकज वंदन स्मरायंगद दुखन कंदन दास गुर हृदयावं गुर हृदयावं गुरु राम दास गुण गावं जन जगनन के नाशक जगनन के नाशक हरगोविंद शुभ सुमत पर काशक हर राय नमो कर जोरी नमो कर जोरी गुरु हर कृष्ण मनाए बहोरी बहादुर परम कृपाल परम कृपाल श्री गुरु गोविंद सिंह विशाल तरों तरा तर पुन पुन शीसा पुन पुन शीसा मनो बार बार जगदी जिसमें अमृत ज्ञान है माणक भक्त बैराग श्री गुरु ग्रंथ साहिब उदत बंधु कर अनुराग श्री गुरु शब्द कमाए जिन जीते पंच विकार तिन संतन को वंदना सिर चरणन पर तार वै शिव तक सामी सचे पातशाह जन्म दीठे सचे पातशाह जन्म जन्म दीटी सतनाम श्री वाहिगुरु साहिब जी तिम संगत मह टिकरी तेरी करत रहेंगे निज हत हीरी भाई उगुरु अर कल्याणा इनको पदवी दई महाना तिम संगत मह टिकरी तेरी वाहिगुरु जी का खालसा वाहिगुरु जी की फतेह। परम सत्कार योग गुरु साहब जी की साजी निभाजी गुरु स्वरूप गुरु खालसा सत संगत जी आप सरबत संगत गुरु दरबार च बैठ के गुरु नानक दे ग्यारहवें स्वरूप श्री गुरु ग्रंथ साहिब जी महाराज जी की पावन पवित्र गोद का आनंद माणिया है। महापुरखा ने संत बाबा अमीर सिंह जी जवद्दी वालिया ने रागों संबंधी बड़े सुंदर ढंग दे नाल बड़ी सोहनी तरतीब दे अनुसार जिंदगी विच कम आने वाली विचार आप जी नूं सरवण कराई है। मन बिरतियां एकागर करो जिस प्रकार माता दी गोद विच जिहड़ा बच्चा पल रहा है निक्के बच्चे नूं दो गल्लां दी कोई चिंता नहीं केवल मां दी गोद होनी चाहिए। एक तो उस बच्चे नूं सर्दी दा दुख नहीं लगेगा मां दी गोद दा निग ऐसा है सर्दी तों बचा के रख ले जिस्म दा निग है मिठा मिठा। दूसरा मां दे जिस्म तों उस बच्चे दी खुराक जिहदे नाल उन्हें बदना फुलना है जवान होना उहदी खुराक दुध रूप दे अंदर जो परमेश्वर ने दुध दे चश्मे लाए है उन्हां द्वारा वो बच्चा अपनी खुराक लेंदा। ਗੁਰੂ ਨਾਨਕ ਦੀ ਇਹ ਗੋਦ ਹੈ, ਸਤਸੰਗਤ ਰੂਪ ਗੋਦ ਹੈ। ਗੁਰਬਾਣੀ ਗੁਰੂ ਦਾ ਜਿਸਮ ਹੈ, ਸਤਸੰਗਤ ਦੇ ਅੰਦਰ ਜਿਤਨੇ ਵੀ ਜਗਿਆਸੂ ਆਉਣ, ਇਹ ਗੁਰੂ ਕੇ ਬੱਚੇ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸ਼ਾਂਤੀ ਦਾ ਨਿੱਘ ਮਿਲਦਾ ਇਸ ਗੋਦ ਵਿੱਚ। ਕੀ ਮਿਲਦਾ ਜੇ ਕੋਈ ਸੰਗਤ ਚੱਲੇ ਉਹ, ਤਾਂ ਸ਼ਾਂਤੀ ਦਾ ਨਿੱਘ ਮਿਲਦਾ, ਸ਼ਾਂਤੀ ਆਏਗੀ। ਹਰ ਬਿਨ ਜੀਓ ਜਲ ਵੱਲ ਜਾਓ, ਸੜ ਰਿਹਾ ਸੰਸਾਰ, ਹਰ ਵਿਸਰਤ ਸਦਾ ਖੁਆਰੀ ਹੋ ਰਹੀ, ਸ਼ਾਂਤੀ ਹੁੰਦੀ। ਦੂਸਰਾ, ਗੁਰਬਾਣੀ ਦੇ ਜਿਸਮ ਤੋਂ ਬ੍ਰਹਮਾਨੰਦ ਦਾ ਜੋ ਦੁੱਧ ਪ੍ਰਾਪਤ ਹੋ ਰਿਹਾ ਹੈ, ਆਨੰਦ ਆ ਰਿਹਾ ਹੈ ਵਿਚਾਰ ਦੇ ਵਿੱਚੋਂ, ਉਹ ਤਾਂ ਸੰਸਾਰੀ ਬਾਤ ਹੈ, ਸੰਸਾਰੀ ਜਿਸਮ ਬਣ ਰਿਹਾ। ਇਹਦੇ 'ਚ ਸਿੱਖੀ ਦੀ ਵਧਣ ਫੁੱਲਣ ਦੀ, ਸਿੱਖੀ ਦੇ ਵਿੱਚ ਜਵਾਨ ਹੋਣ ਦੀ ਖੁਰਾਕ ਪ੍ਰਾਪਤ ਹੁੰਦੀ ਹੈ, ਇਸ ਲਈ ਸਤਸੰਗਤ ਕਰੀ। ਗੁਰੂ ਕਿਰਪਾ ਕਰੇ, ਜਿੱਥੇ ਰਾਗੀ ਸਿੰਘ ਸਾਹਿਬਾਨ ਔਰ ਮਹਾਂਪੁਰਖਾਂ ਨੇ ਬੜੀ ਕਿਰਪਾ ਕੀਤੀ, ਬੜਾ ਪ੍ਰੇਮ ਹੈ ਸੰਤ ਸਮਾਜ ਦੇ ਸੱਦੇ 'ਤੇ, ਜਦੋਂ ਵੀ ਜਿੱਥੇ ਲੋੜ ਪਈ ਉੱਥੇ ਹੀ ਹਾਜ਼ਰ ਹੋ ਜਾਂਦੇ ਹੈ। ਅਤੇ ਉੱਥੇ ਕੌਮ ਦੇ ਬੜੇ ਵਿਦਵਾਨ ਢਾਡੀ ਸਿੰਘ ਸਾਹਿਬਾਨ ਭਾਈ ਗੁਰਮੁਖ ਸਿੰਘ ਜੀ ਬਲਟੋਹਾ, ਜੋ ਸੰਗਤਾਂ ਵਿੱਚ ਵਿਸ਼ੇਸ਼ ਕਰਕੇ ਉਹਨਾਂ ਦਾ ਵੀ ਥਾਂ ਬਣਿਆ ਹੋਇਆ, ਕਿਉਂਕਿ ਉਹਨਾਂ ਦੀ ਆਪਣੀ ਬੋਲਣ ਸ਼ੈਲੀ, ਵਿਦਵਾਨ ਦੀਆਂ ਦੋ ਗੱਲਾਂ ਨੂੰ ਪਰਖਦੇ ਆ ਜਿਹੜੇ ਵਿਦਵਾਨ ਹੁੰਦੇ। ਆਮ ਸਧਾਰਨ ਮਨੁੱਖ ਦੇ ਬਸ ਦੀ ਗੱਲ ਤਾਂ ਨਹੀਂ ਹੈ ਇਹ। ਵਿਚਾਰਵਾਨਾਂ ਦੀ ਕਸਵੱਟੀ ਦੇ ਦੋ ਚੀਜ਼ਾਂ, ਬਖਤੇ ਦੀ ਸ਼ਬਦਾਵਲੀ ਕੈਸੀ ਹੈ, ਇਹ ਪਹਿਲੀ ਗੱਲ। ਜੋ ਬੋਲ ਰਿਹਾ ਹੈ ਕੈਸੀ ਸ਼ੈਲੀ ਬੋਲ ਰਿਹਾ, ਬੋਲਣ ਸ਼ੈਲੀ ਕੈਸੀ ਹੈ। ਅਤੇ ਦੂਸਰਾ ਹੈ ਸ਼ਬਦਾਵਲੀ ਦੇ ਨਾਲ ਕਿ ਅਦਾਇਗੀ ਕੈਸੀ ਹੈ। ਸ਼ਬਦਾਵਲੀ ਕਿੰਨੀ ਉਹ ਸੁੰਦਰ ਹੋਵੇ, ਅਦਾਇਗੀ ਠੀਕ ਨਾ ਹੋਵੇ, ਗੜਬੜ ਹੋ ਜਾਂਦੀ। ਸੋ ਆਓ, ਇਹੋ ਜਿਹੇ ਵਿਦਵਾਨ ਅੱਜ ਇੱਕ ਸੰਸਾਰ ਭਰ ਦੀਆਂ ਮੰਨੀਆਂ ਹੋਈਆਂ ਸਟੇਜਾਂ ਵਿੱਚੋਂ ਮਾਲਟਣ ਦੀ ਸਟੇਜ ਹੈ, ਜਿੱਥੋਂ ਹਜ਼ਾਰਾਂ ਨਹੀਂ ਲੱਖਾਂ ਲੋਕ, ਪਤਾ ਨਹੀਂ ਗਿਣਤੀ ਕੋਈ ਨਹੀਂ, ਪਰਿਵਾਰਾਂ ਦੇ ਪਰਿਵਾਰ ਹੈ ਇਸ ਵੇਲੇ ਟੈਲੀਵਿਜ਼ਨ ਦੇ ਮੂਹਰੇ। ਇੱਥੋਂ ਤੱਕ ਪਰਿਵਾਰਾਂ 'ਤੇ ਜਾ ਕੇ ਪਤਾ ਲੱਗਿਆ ਕਿ ਪਰਿਵਾਰ ਨੂੰ ਪਹਿਲਾਂ ਹੀ ਸੁਗੜ ਬੀਬੀਆਂ ਕਹਿ ਦਿੰਦੀਆਂ ਨੇ, ਭਾਈ ਜੋ ਚਾਹ ਪਾਣੀ ਛਕਣਾ ਇਹ ਪਹਿਲਾਂ ਛਕ ਲਓ, ਕਥਾ ਦੇ ਵਿੱਚ ਕੁਛ ਨਹੀਂ ਮਿਲੇਗਾ, ਤੁਹਾਨੂੰ ਬਹਿ ਕੇ ਕਥਾ ਸੁਣਨੀ ਪਏ। ਕੁਛ ਗੁਰਮੁਖ ਇੱਥੇ ਪਹੁੰਚਦੇ ਹੈ, ਗੁਰੂ ਕਿਰਪਾ ਕਰੇ ਆਓ। ਪਿੱਛੇ ਆਪ ਜੀ ਨੇ ਭਾਈ ਵਹਿਲੋ ਦੇ ਪ੍ਰਸੰਗ ਵਿੱਚ ਜੋ ਸੁਣਿਆ, ਗੁਪਤ ਰੂਹਾਂ ਬਾਰੇ ਸੁਣਿਆ, ਉਹ ਭਾਈ ਸੰਤੋਖ ਸਿੰਘ ਦੀ ਕਥਨੀ ਵਿੱਚ, ਭਾਈ ਰਾਮ ਕੌਰ ਜੀ ਦਾ ਕਥਨ ਕੀਤਾ ਹੋਇਆ ਛਿੰਦਾਬੰਦੀ ਵਿੱਚ ਹੈ, ਮੂਲ ਰੂਪ ਦੇ ਅੰਦਰ ਭਾਈ ਰਾਮ ਕੌਰ ਜੀ ਨੂੰ, ਉਹਨਾਂ ਦੀ ਅੱਗੇ ਗੱਲ ਆਏਗੀ। ਅੱਜ ਇਹ ਵਰਤਾਰੇ ਅੱਜ ਵੀ ਵਰਤਦੇ, ਤੁਹਾਡੇ ਵਿੱਚ ਗੁਰਮੁਖ ਰੂਹਾਂ ਬੈਠੀਆਂ ਜਿਨ੍ਹਾਂ ਦੇ ਖੁਦ ਘਰ ਵਿੱਚ ਇਹ ਵਰਤਾਰਾ ਵਰਤਿਆ, ਕੱਲ੍ਹ ਹੀ ਦੱਸਿਆ ਗੁਰਮੁਖ। ਔਰ ਜੇ ਇਹ ਜੂਨ ਹੈ ਤਾਂ ਫਿਰ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ 'ਚ ਇਹ ਕਿਸਮਾਂ ਲਿਖੀਆਂ ਹੋਈਆਂ ਗੁਰਬਾਣੀ 'ਚ ਮਿਲਦੀਆਂ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਤਾਂ ਇਹ ਬਚਨ ਆਏ ਨੇ ਜੇ ਜੂਨ ਹੁੰਦੀ ਹੈ। ਪ੍ਰੇਤ ਜੋਨ ਹੋਏ ਬਲ ਬਲ ਉਤਰੇ, ਪ੍ਰੇਤ ਪਿੰਜਰ ਮਹਿ ਦੁੱਖ ਕਨੇਰੇ। ਜਿਸ ਨੂੰ ਗੁਰਬਾਣੀ ਮੰਨਦੀ ਅਸੀਂ ਮੁਕਰ ਨਹੀਂ ਸਕਦੇ, ਮੁਕਰਾਂਗੇ ਸਿੱਖ ਨਹੀਂ। ਦੂਸਰੀ ਬਾਤ, ਇੱਕ ਸੁਚੇਤ ਹੋਣ ਦੀ ਲੋੜ ਹੈ। ਸਤਪੁਰਸ਼ਾਂ ਦੇ ਜੀਵਨ 'ਚ ਮੈਂ ਭਾਈ ਰਣਧੀਰ ਸਿੰਘ ਦੇ ਜੀਵਨ ਦੀ ਘਟਨਾ ਸੁਣੀ, ਰਾੜੇ ਵਾਲੇ ਮਹਾਂਪੁਰਸ਼ਾਂ ਦੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਘਟਨਾ ਬੜੀ ਨੰਗੀ ਚਿੱਟੀ ਹੈ। ਅੱਜ ਵੀ ਉਹ ਬੱਚਾ ਜਿਹਨੇ ਗੁਰਦੇਵ ਸਿੰਘ ਲਲਤੋਂ ਦੇ ਘਰ ਜਨਮ ਲਿਆ, ਉਹ ਅਮੈਰੀਕਾ ਦੇ ਵਿੱਚ ਹੈ, ਉਹਨੂੰ ਤੁਸੀਂ ਮਿਲ ਸਕਦੇ ਹੋ। ਉਸ ਵੇਲੇ ਦੇ ਬਚਨ ਟੇਪ ਹੋਏ ਨੇ, ਮਹਾਂਪੁਰਖਾਂ ਦਾ ਜੀਵਨ ਪੜ੍ਹੋ, ਹੋਰ ਬਹੁਤ ਸਾਰੇ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਵੀ ਤੁਹਾਨੂੰ, ਅਤੇ ਭਾਈ ਜਸਵਿੰਦਰ ਸਿੰਘ ਰਾਈਆਂ ਦੀ ਜਿਉਂਦੀ ਜਾਗਦੀ ਮਿਸਾਲ ਦਾਸ ਨੇ ਦਿੱਤੀ ਵੀ ਤੁਸੀਂ ਉਹਨੂੰ ਮਿਲ ਸਕਦੇ ਹੋ। ਉਹ ਇਸ ਲਈ ਕਿ ਕੋਈ ਇਹ ਨਾ ਕਹੇ ਲਓ ਜੀ ਭੂਤਾਂ ਪ੍ਰੇਤਾਂ ਦੀਆਂ ਕਥਾ ਕਲਪਤ ਕਰ ਦਿੱਤੀਆਂ, ਤਾਂ ਤੁਹਾਡੇ ਟੋਰਾਂਟੋ ਦੇ 'ਚ ਜਿਉਂਦੀ ਜਾਗਦੀ ਮਿਸਾਲ ਹੈ, ਉਸ ਮਕਾਨ 'ਚ ਰਾਤ ਕਟਾ ਦਿਓ ਜਿਹੜਾ ਕਹਿੰਦਾ ਵੀ ਇਹ ਨਹੀਂ ਹੁੰਦੇ, ਅਤੇ ਇੱਥੋਂ ਦੀਆਂ ਪ੍ਰਬੰਧ ਕਰਨ ਵਾਲੇ ਇੱਥੋਂ ਦੀਆਂ ਸਰਕਾਰਾਂ ਉਹ ਜਗ੍ਹਾ ਕਿਉਂ ਛੱਡੀ ਹੋਈ ਹੈ। ਖੈਰ, ਉੱਥੇ ਇੱਕ ਸੁਚੇਤ ਹੋਣ ਦੀ ਲੋੜ ਹੈ ਕਿ ਭੂਤ ਕੱਢਣ ਦੇ ਬਹਾਨੇ ਤੁਹਾਡੇ ਕੋਲੋਂ ਤੁਹਾਡਾ ਧਨ ਕੱਢ ਲੈ ਜਾਂਦੇ ਆ, ਭੂਤ ਤਾਂ ਨਿਕਲੇ ਚਾਹੇ ਨਾ ਨਿਕਲੇ, ਅਤੇ ਤੁਹਾਨੂੰ ਕਮਲੇ ਬਣਾ ਕੇ ਬਹੁਤ ਸਾਰੇ ਲੋਕਾਂ ਨੂੰ, ਅਣਜਾਣ ਲੋਕਾਂ ਨੂੰ, ਉਹਨਾਂ ਤੋਂ ਵੀ ਬਚਣਾ ਜਿਹੜੇ ਪ੍ਰੇਤ ਕੱਢਣ ਦੇ ਬਹਾਨੇ ਧਨ ਕੱਢਦੇ ਆ। ਗੁਰਬਾਣੀ ਦੇ ਓਟ ਤੋਂ ਵੱਧ, ਗੁਰਬਾਣੀ ਦੇ ਤਰੀਕੇ ਤੋਂ ਵੱਧ ਕੋਈ ਪ੍ਰੇਤ ਆਤਮਾ ਦਾ ਇਲਾਜ ਨਹੀਂ ਕਰ ਸਕਦਾ। ਗੁਰੂ ਗ੍ਰੰਥ ਸਾਹਿਬ ਦੀ ਟੇਕ ਰੱਖਣੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਪੜ੍ਹੋਗੇ, ਭਾਈ ਨੰਦ ਸਿੰਘ ਦੀ ਸਾਖੀ ਆਉਂਦੀ ਹੈ। ਸਿੱਖ ਬੇਨਤੀ ਕਰਦੇ ਨੇ ਪਾਤਸ਼ਾਹ, ਸਰਾਂ ਵਿੱਚ ਰਾਤ ਕੱਟੀ, ਉੱਥੇ ਇਹ ਸਿੱਖ ਦੇ ਵਿੱਚ ਪ੍ਰੇਤ ਆਤਮਾ ਬੋਲੀ, ਕਿਹਾ ਇਹ ਸੰਭਵ ਹੈ? ਸਿੱਖ ਦੇ ਵਿੱਚ ਵੀ ਐਸੀ ਬਾਤ ਹੋ ਸਕਦੀ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਕੀ ਕਹਿੰਦੇ ਹੈ? ਮਹਾਰਾਜ ਕਹਿੰਦੇ ਨੇ ਸਿੱਖ ਨੂੰ ਪੁੱਛੋ ਜਪਜੀ ਦਾ ਪਾਠ ਨਹੀਂ ਕਰਦਾ ਹੋਣਾ। ਕਲਗੀਧਰ ਪਾਤਸ਼ਾਹ ਕਹਿੰਦੇ, ਉਹਨੂੰ ਬੁਲਾਇਆ, ਪੁੱਛਿਆ, ਕਹਿੰਦਾ ਹਾਂ ਜੀ, ਮੈਂ ਜਪਜੀ ਦਾ ਪਾਠ ਕਦੇ ਨਹੀਂ ਕੀਤਾ। ਜਿਹੜਾ ਹਿਰਦਾ ਖਾਲੀ ਹੈ ਉਸ ਥਾਂ 'ਤੇ, ਜਿਹੜਾ ਮਕਾਨ ਖਾਲੀ ਹੈ ਉੱਥੇ ਕਾਂ ਕੁੱਤੇ ਆ ਕੇ ਆਪਣਾ ਨਿਵਾਸ ਕਰ ਲੈਂਦੇ ਹੁੰਦੇ ਆ। ਜਿੱਥੇ ਰਹਿੰਦਾ ਹੀ ਕੋਈ ਨਹੀਂ, ਉੱਥੇ ਕੂੜ ਕਬਾੜ ਹੋ ਜਾਂਦਾ ਹੈ। ਜਿਹੜਾ ਹਿਰਦਾ ਨਾਮ ਤੋਂ ਬਿਨਾਂ ਹੈ ਉੱਥੇ ਕਈ ਕੁਛ ਹੋ ਜਾਂਦਾ। ਵੈਸੇ ਤਾਂ ਕਾਮ ਕਰੋ ਲੋਭੋ ਹੰਕਾਰ ਵਰਗੇ ਪ੍ਰੇਤ ਦੁਖਦਾਈ, ਮੇਰਾ ਖਿਆਲ ਬਾਹਰਲੇ ਵੀ ਹੋਣੇ ਜਿੰਨੇ, ਅੰਦਰਲੇ ਇਹ ਦੁਖਦਾਈ। ਪਰ ਕਈ ਵਾਰ ਜਿਹੜੇ ਐਸੇ ਪ੍ਰੇਤ ਕੱਢਣ ਵਾਲੇ ਆਪਣਾ ਪ੍ਰੇਤ ਵੀ ਘੜਾ ਬੈਠਦੇ ਆ। ਸੰਗਰੂਰ ਕਿਸੇ ਦੇ ਪ੍ਰੇਤ ਆਤਮਾ, ਮੈਂ ਉਹਨਾਂ ਦਿਨਾਂ 'ਚ ਮਿਲੇ ਕੋਲੇ ਰਹਿੰਦਾ ਸੀ, ਇੱਕ ਵਿਦਿਆਰਥੀ ਸੀ ਮੇਰਾ, ਭਾਈ ਸੰਤੋਖ ਸਿੰਘ ਚਲਿਆ ਗਿਆ ਸੰਸਾਰ ਤੋਂ। ਮੈਨੂੰ ਕਹਿੰਦਾ ਗਿਆਨੀ ਜੀ ਆਓ ਉੱਥੇ ਹਸਪਤਾਲ 'ਚ ਤੁਹਾਨੂੰ ਵਿਖਾ ਕੇ ਲਿਆਈਏ। ਮੈਂ ਕਿਹਾ ਕੀ ਹੈ? ਕਹਿੰਦੇ ਬੜੇ ਬੜੇ ਕਾਜੀ ਜਿਹੜੇ ਭੂਤ ਪ੍ਰੇਤ ਕੱਢਣ ਵਾਲੇ, ਉਹਨਾਂ ਦੇ ਗੁਰੂ ਕੋਲ ਲੱਗਿਆ ਹੋਇਆ। ਮੈਂ ਕਿਹਾ ਇਹ ਕੀ ਗੱਲ? ਕਹਿੰਦੇ ਭੂਤ ਕੱਢਣ ਗਏ ਸੀ ਅਤੇ ਆਪਣੇ ਘੜਾ ਆਇਆ। ਐਸੀ ਕੁਟਾਈ ਹੋਈ ਉਹਨਾਂ ਦੀ। ਤੋ ਇਸ ਕਰਕੇ ਵਹਿਮਾਂ 'ਚ ਨਹੀਂ ਪੈਣਾ, ਭਰਮਾਂ 'ਚ ਨਹੀਂ ਪੈਣਾ। ਅਤੇ ਪ੍ਰੇਤ ਆਤਮਾ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਸੀ, ਪਾਤਸ਼ਾਹ ਜਿਵੇਂ ਲੋਕ ਸਾਤੋਂ ਡਰਦੇ ਆ, ਅਸੀਂ ਤੁਹਾਡੇ ਸਿੱਖਾਂ ਤੋਂ ਡਰਦੇ ਹਾਂ। ਪਰ ਸਿੱਖ ਹੋਵੇ ਬਾਣੀ ਪੜ੍ਹਨ ਵਾਲਾ, ਸਿੱਖਾਂ ਤੋਂ ਡਰਦੇ ਹਾਂ ਅਸੀਂ। ਇਸ ਕਰਕੇ ਭਾਈ ਵੇਲੋ ਤੋਂ ਬਾਅਦ ਅਤੇ ਜਿਹਨਾਂ ਨੂੰ ਬੜੀਆਂ ਬਰਕਤਾਂ ਦਿੱਤੀਆਂ ਅਤੇ ਤੁਹਾਡੀ ਸੰਗਤ ਦੇ ਵਿੱਚ ਟਿਕਰੀ ਹੋਏਗੀ, ਭਾਵ ਕੀ ਹੈ ਕਿ ਉਸ ਬ੍ਰਹਮ ਗਿਆਨੀ ਨੂੰ ਰੋਟ ਜਿਹੜਾ ਮੰਨੀ ਹੁੰਦੀ ਹੈ ਉਹਨੂੰ ਟਿਕਰੀ ਕਹਿੰਦੇ ਆ, ਵੱਡੀ ਸਾਰੀ ਰੋਟੀ ਜਿਹੜੀ ਮੰਨੀ ਜਿਵੇਂ। ਅਤੇ ਦੇਖੋ ਕਿੱਡੀਆਂ ਬਖਸ਼ਾਂ, ਜਿਵੇਂ ਹਨੂੰਮਾਨ ਰਾਮ ਦਾ ਸੇਵਕ ਹੈ ਉਹਦਾ ਉਹਦੀ ਮੰਨੀ ਹੈ, ਅਤੇ ਗੁਰਸਿੱਖਾਂ ਦੀ ਕਿਸ ਤਰ੍ਹਾਂ ਸੋਭਾ ਕਰਾ ਰਹੇ ਨੇ ਸਤਿਗੁਰੂ ਮਹਾਰਾਜ। ਅਤੇ ਹਨੂੰਮਾਨ ਦੇ ਬਰਾਬਰ, ਬਲਕਿ ਹਨੂੰਮਾਨ ਗੁਰਸਿੱਖਾਂ ਦਾ ਕੀ ਮੁਕਾਬਲਾ ਭਾਈ ਕਰ ਸਕਦਾ? ਨਿਵਾਜ ਇਸ ਗੁਰੂ ਨੇ ਕੀਤੀ ਹੈ। ਅੱਗੇ ਜਿਵੇਂ ਕਿਰਪਾ ਕਰਦੇ ਨੇ, ਸੁਣੋ ਜੀ।
ਸੰਗਤ ਮੈਂ ਟਿਕਰੀ ਤੇਰੀ,
ਇਸੇ ਤਰ੍ਹਾਂ ਤੇਰੀ ਇਹ ਰੋਟਕਾ ਹੋਏਗੀ।
ਕਰਤ ਰਹੇਗੇ ਨਿਜ ਹੱਥ ਹੇਰੀ,
ਤੇ ਆਪਣੇ ਨਿਜ ਦੇ ਹਿੱਤ ਲਈ, ਆਪਣੇ ਭਲੇ ਲਈ ਇਸ ਪ੍ਰਕਾਰ ਕਰਦੇ ਰਹਿਣਗੇ ਜੀ।
ਭਾਈ ਉਗਰੂ ਅਰ ਕਲਿਆਣਾ,
ਇੱਕ ਭਾਈ ਉਗਰੂ ਤੇ ਇੱਕ ਭਾਈ ਕਲਿਆਣਾ, ਦੋ ਗੁਰੂ ਕੇ ਸਿੱਖ, ਤੇ ਜਿਹਨਾਂ ਦਾ ਇਹ ਵਚਨ ਆਉਂਦਾ ਸੁਣੋ ਜੀ।
ਇਨਕੋ ਪਦਵੀ ਦਈ ਮਹਾਨਾ,
ਇਹਨਾਂ ਨੂੰ ਉਗਰੂ ਤੇ ਕਲਿਆਣਾ ਨੂੰ ਬਹੁਤ ਵੱਡੀ ਮਹਾਨ ਪਦਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਖਸ਼ੀ। ਅੱਗੇ ਦੱਸਦੇ ਹਨ ਜੀ,
ਜਥਾ ਜਥਾ ਸ਼ਰਧਾ ਉਰ ਸੇਵਾ,
ਜਿਹੋ ਜਿਹੋ ਜੀ ਕਿਸੇ ਦੀ ਸ਼ਰਧਾ ਹੈ ਔਰ ਸੇਵਾ ਹੈ, ਉਸੇ ਪ੍ਰਕਾਰ ਦੀਆਂ ਬਖਸ਼ਾਂ ਹੋ ਰਹੀਆਂ ਨੇ।
ਤਥਾ ਤਥਾ ਪਦ ਗਿਆਨ ਅਪੇਵਾ,
ਤੇ ਉਸੇ ਤਰ੍ਹਾਂ ਦਾ ਉਹਨਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਸਤਿਗੁਰੂ ਦੇ ਰਹੇ ਹਨ।
ਦਸਵੇਂ ਪਾਤਸ਼ਾਹ ਹੋ ਭੇਜਵੇ,
ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹ ਸੰਸਾਰ ਦੇ ਅੰਦਰ ਤਾਰ ਰਹੇ ਸਨ,
ਭਇਓ ਦੀਵਾਨ ਨੰਦ ਚੰਦ ਤਵੇ,
ਉਹਨਾਂ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨੰਦ ਚੰਦ ਨਾਮ ਦਾ, ਇਹ ਸਤਿਗੁਰੂ ਮਹਾਰਾਜ ਸਾਹਿਬ ਦਾ ਸੇਵਾਦਾਰ ਹਜ਼ੂਰੀ ਦੇ ਅੰਦਰ ਰਹਿਣ ਵਾਲਾ,
ਗੁਰ ਢਗ ਇਸ ਕੋ ਹੁਤੋ ਪਿਤਾਮਾ,
ਗੁਰੂ ਸਾਹਿਬ ਦੇ ਕੋਲ ਇਸ ਦਾ ਪਿਤਾਮਾ ਦਾਦਾ ਰਹਿੰਦਾ ਸੀ। ਇਹ ਗੁਰੂ ਸਾਹਿਬ ਨੇ ਦੀਵਾਨ ਬਣਾਇਆ ਸੀ ਉਸ ਵੇਲੇ, ਕਲਗੀਧਰ ਪਾਤਸ਼ਾਹ ਨੂੰ ਉਹਦਾ ਪ੍ਰਮਾਣ ਦਿੰਦੇ ਨੇ।
ਉਮਰਾ ਸ਼ਾਹ ਜਿਸ ਕੋ ਨਾਮਾ,
ਜਿਹਦਾ ਨਾਂ ਸੀ ਉਮਰਾ ਸ਼ਾਹ, ਤੇ ਹੁਣ ਦੱਸ ਰਹੇ ਨੇ ਚੱਲਦੇ ਪ੍ਰਸੰਗ ਵਿੱਚ
ਗ੍ਰਾਮ ਡਰੋਲੀ ਕੋ ਇਹੋ ਵਾਸੀ,
ਇਹ ਗ੍ਰਾਮ ਜਿਹੜਾ ਪਿੰਡ ਡਰੋਲੀ ਹੈ, ਭਾਈ ਕੀ ਡਰੋਲ, ਉੱਥੇ ਦਾ ਨਿਵਾਸ ਕਰਨ ਵਾਲਾ ਸੀ।
ਇਹ ਮਸੰਦ ਤੇ ਸੰਗਤ ਰਾਸੀ,
ਗੁਰੂ ਅਰਜਨ ਦੇਵ ਜੀ ਨੇ ਉੱਥੇ ਦਾ ਮਸੰਦ ਨਿਯਤ ਕਰ ਦਿੱਤਾ ਹੈ ਜੀ, ਬਹੁਤ ਸਾਰੀ ਸੰਗਤ ਦੇ ਹਵਾਲੇ ਕਰ ਦਿੱਤੇ।
ਭਾਈ ਜੇਠਾ ਸਿੱਖ ਪੁਰਾਣਾ,
ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਇਹ ਗੁਰੂ ਕੇ ਬੜੇ ਨਾਮੀ ਗੁਰੂ ਕੇ ਸਿੱਖ ਹਨ ਜੀ।
ਪੈੜਾ ਅਪਰ ਲੰਗਾਹਾ ਮਹਾਣਾ,
ਭਾਈ ਪੈੜਾ, ਭਾਈ ਲੰਗਾਹਾ ਇਤਿਆਦਿਕ ਇਹ ਜਿਹੜੇ ਗੁਰੂ ਕੇ ਸਿੱਖ ਹਨ।
ਇਤਿਆਦਿਕ ਸਿੱਖ ਕੋ ਗਣੀਏ ਹੈ,
ਇਤਿਆਦਿਕ ਕਿਹੜੇ ਕਿਹੜੇ ਸਿੱਖਾਂ ਦੀ ਭਾਈ ਸਾਹਿਬ ਕਹਿੰਦੇ ਗਿਣਤੀ ਕਰੀਏ। ਬਹੁਤ ਸਾਰੇ ਗੁਰੂ ਕੇ ਐਸੇ ਸਿੱਖ ਹਨ ਜਿਨ੍ਹਾਂ ਦੇ ਉੱਤੇ ਬ੍ਰਹਮ ਗਿਆਨ ਦੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ।
ਕਾਲੀ ਕਾਲ ਕਿਤਕ ਭਨੀਏ ਹੈ,
ਭਾਈ ਸਾਹਿਬ ਕਹਿੰਦੇ ਕਿੰਨੀ ਕੁ ਉਚਾਰਨ ਕਰੀਏ ਜਿਹੜੀ ਘਾਲਣਾ, ਇਹ ਤਾਂ ਸ਼ਬਦਾਂ ਦੇ ਵਿੱਚ ਵੀ ਨਹੀਂ ਆ ਸਕਦੀ। ਗੁਰਸਿੱਖਾਂ ਨੇ ਐਸੀਆਂ ਮਹਾਨ ਘਾਲਣਾ ਘਾਲੀਆਂ ਹਨ।
ਅਜਮਤ ਜੁੱਤ ਸਗਰੇ ਹੋਏ ਗਏ,
ਸਾਰੇ ਗੁਰੂ ਕੇ ਸਿੱਖ ਸ਼ਕਤੀਆਂ ਦੇ ਸਹਿਤ ਹੋ ਗਏ, ਜਿਵੇਂ ਸਿੱਧਾਂ ਨੇ ਬਹੁਤ ਬਹੁਤ ਬੜੇ ਤਪੱਸਿਆ ਕਰਕੇ ਸਿੱਧੀਆਂ ਪ੍ਰਾਪਤ ਕੀਤੀਆਂ, ਅਤੇ ਗੁਰਸਿੱਖਾਂ ਨੇ ਗੁਰਸੇਵਾ ਤਪਾਂ ਸਿਰ ਤਪਸਾਰ, ਉਹ ਤਪੱਸਿਆ ਦੇ ਵਿੱਚੋਂ ਬਰਕਤਾਂ ਲੈ ਲਈਆਂ।
ਬ੍ਰਹਮ ਗਿਆਨ ਉਰਮਹਿ ਨਿਪਜੈ,
ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦੀ ਉਤਪਤੀ ਹੋ ਗਈ। ਬ੍ਰਹਮ ਗਿਆਨ ਸਾਧ ਸਿੰਘ ਜੀ ਪ੍ਰਾਪਤ ਹੋਣਾ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਆਪਣੇ ਸਰੂਪ ਦੀ ਲਖਤਾ ਹੋਣੀ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਦੀ ਪਹਿਚਾਣ ਜਿਹੜੀ ਹੈ। ਬੇਨਤੀ ਕੀਤੀ ਸੀ ਗੱਲ ਵੀ ਦੋ ਪ੍ਰਕਾਰ ਦਾ ਬ੍ਰਹਮ ਗਿਆਨ ਹੈ, ਅਪਰੋਕਸ਼ ਬ੍ਰਹਮ ਗਿਆਨ ਅਤੇ ਪਰੋਕਸ਼ ਬ੍ਰਹਮ ਗਿਆਨ। ਇਹ ਦੋ ਪ੍ਰਕਾਰ ਦਾ ਸ਼ਾਸਤਰਾਂ ਵਿੱਚ ਕਿਉਂ ਗਿਆਨ ਆਉਂਦਾ? ਕਿਉਂਕਿ ਅਗਿਆਨ ਦੀਆਂ ਦੋ ਸ਼ਕਤੀਆਂ ਹਨ, ਵਿਖੇਵਤਾ ਔਰ ਅਵਰਣ, ਅਤੇ ਜਿਹੜਾ ਅਵਰਣ ਹੈ ਉਹਦੀਆਂ ਫਿਰ ਦੋ ਸ਼ਕਤੀਆਂ ਹਨ, ਇੱਕ ਅਸਤੂਆ ਭਗਤ ਸ਼ਕਤੀ ਕਹੀ ਜਾਂਦੀ ਹੈ, ਇੱਕ ਅਭਾਨਾ ਭਗਤ ਸ਼ਕਤੀ ਕਹੀ ਜਾਂਦੀ ਹੈ। ਇਹਨਾਂ ਦੋਨਾਂ ਦਾ ਅਰਥ ਹੈ ਕਿ ਅਸਤੂਆ ਪਾਤਕ ਸ਼ਕਤੀ ਜਿਹਦੇ ਅੰਦਰ ਕੰਮ ਕਰਦੀ ਹੋਵੇ, ਉਹਨੂੰ ਨਿਸ਼ਚਾ ਕਰਾਉਂਦੀ ਹੈ ਕਿ ਰੱਬ ਹੈ ਨਹੀਂ। ਜਿਹਦੇ ਅੰਦਰ ਐਸਾ ਵਿਸ਼ਵਾਸ ਵੱਧ ਜਾਏ ਵੀ ਰੱਬ ਕੋਈ ਨਹੀਂ, ਐਵੇਂ ਗੱਲਾਂ ਬਣਾਈਆਂ ਲੋਕਾਂ ਦੀਆਂ, ਅਤੇ ਉਹਨੂੰ ਸਾਸੀ ਅਸਤੂਆ ਪਾਤਕ ਸ਼ਕਤੀ, ਅਗਿਆਨ ਦੀ ਸ਼ਕਤੀ ਉਹਦੇ ਅੰਦਰ ਬਹੁਲਤਾ ਕਰਕੇ ਕੰਮ ਕਰ ਰਹੀ ਹੈ। ਉਹਦਾ ਅਗਿਆਨ ਉਹ ਤੋਂ ਕਹਾ ਰਿਹਾ, ਉਹਦੇ ਵੱਸ ਦੀ ਬਾਤ ਨਹੀਂ। ਅਤੇ ਦੂਸਰੀ ਦਾ ਨਾਮ ਹੈ ਅਭਾਨਾ ਭਗਤ ਸ਼ਕਤੀ। ਅਭਾਨਾ ਭਗਤ ਸ਼ਕਤੀ ਹੈ ਕਿ ਰੱਬ ਹੈ ਤਾਂ ਸਹੀ, ਉਹਨੇ ਮੰਨ ਲਿਆ ਵੀ ਰੱਬ ਹੁੰਦਾ ਹੈ, ਲੇਕਿਨ ਭਾਨ ਨਹੀਂ ਹੁੰਦਾ, ਪ੍ਰਤੀਤ ਨਹੀਂ ਹੁੰਦਾ ਕਿ ਹੈ ਕਿੱਥੇ, ਉਹਨੂੰ ਅਭਾਨਾ ਭਗਤ, ਇਹ ਵੀ ਅਗਿਆਨ ਹੈ। ਪਰ ਉਹਦੇ ਨਾਲੋਂ ਇਹ ਚੰਗਾ ਹੈ, ਮੰਨ ਤਾਂ ਲਿਆ ਵੀ ਰੱਬ ਹੈ। ਇਸ ਕਰਕੇ ਜਿਹੜਾ ਬ੍ਰਹਮ ਗਿਆਨ ਦੋ ਪ੍ਰਕਾਰ ਦਾ ਹੈ, ਜਿਹੜਾ ਪਰੋਕਸ਼ ਬ੍ਰਹਮ ਗਿਆਨ ਹੈ ਉਹ ਅਸਤੂਆ ਪਾਤਕ ਸ਼ਕਤੀ ਦਾ ਨਾਸ ਕਰਦਾ, ਔਰ ਜੋ ਅਪਰੋਕਸ਼ ਬ੍ਰਹਮ ਗਿਆਨ ਹੈ ਉਹ ਅਭਾਨਾ ਪਾਤ ਸ਼ਕਤੀ ਨੂੰ ਖਤਮ ਕਰਕੇ ਪ੍ਰਤੱਖ ਗਿਆਨ ਕਰਾ ਦਿੰਦਾ, ਸਰੂਪ ਦੀ ਲਖਤਾ ਹੋ ਜਾਂਦੀ। ਪਰ ਹੁੰਦੀ ਕਦੇ ਜਦੋਂ ਸਾਧ ਸਿੰਘ ਜੀ ਸਜਾਤੀ ਬਿਰਤੀ ਦਾ ਪ੍ਰਵਾਹ ਚੱਲ ਜਾਂਦਾ, ਜਦੋਂ ਬਜਾਤੀ ਬਿਰਤੀ ਦਾ ਤਿਰਸਕਾਰ ਉਹਦਾ ਨਿਰਾਦਰ ਕਰਕੇ ਉਹਦਾ ਪਰਿਤਿਆਗ ਕਰ ਦੇਵੇ ਕੋਈ, ਤੇ ਫਿਰ ਹੋਏਗਾ। ਤੇ ਇਹ ਦੋਨੇ ਬਿਰਤੀਆਂ ਜਿਹੜੀਆਂ ਆਪ ਜੀ ਨੇ ਸੁਣੀਆਂ ਹਨ, ਸਜਾਤੀ ਬਿਰਤੀ ਕਿਹੜੀ ਹੈ? ਜਿਹਦੇ 'ਚ ਸਤ, ਸੰਤੋਖ, ਦਇਆ, ਧਰਮ, ਧੀਰਜ ਇਹ ਗੁਣ ਧਾਰਨ ਕਰ ਲਵੇ ਜਿਹੜੀ ਬੁੱਧ, ਇਹ ਸੁਜਾਤੀ ਬਿਰਤੀ ਹੈ। ਬਜਾਤੀ ਬਿਰਤੀ ਕਿਹੜੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ਼, ਰੂਪ, ਰਸ, ਗੰਧ ਦਾ ਤਿਆਗ ਕਰ ਦੇਵੇ, ਇਹਨੂੰ ਬਜਾਤੀ ਬਿਰਤੀ ਕਹਿੰਦੇ। ਬਜਾਤੀ ਬਿਰਤੀ ਦਾ ਤਿਆਗ, ਸਜਾਤੀ ਬਿਰਤੀ ਦਾ ਗ੍ਰਹਿਣ ਕਰਨਾ ਬ੍ਰਹਮ ਗਿਆਨ ਦੇ ਉਪਜਣ ਵਾਸਤੇ ਇੱਕ ਧਰਤੀ ਤਿਆਰ ਕਰ ਦੇਵੇ। ਇਹ ਨਾ ਗੁਰਸਿੱਖਾਂ ਨੇ ਕੀਤਾ ਹੈ ਸਰ, ਇਸ ਕਰਕੇ ਫਿਰ ਗੁਰਸਿੱਖਾਂ ਨੂੰ ਬ੍ਰਹਮ ਗਿਆਨ ਦੀਆਂ ਦਾਤਾਂ ਮਿਲੀਆਂ ਜੇ।
ਸਿੱਧਾਂ ਸਕਲ ਅਗਾਰੀ ਖਰੀ,
ਤੇ ਸਿੱਧ ਅੱਗੇ ਹੱਥ ਜੋੜ ਕੇ ਅੱਗੇ ਖੜੀਆਂ ਹਨ।
ਜਿਮ ਚਾਹੇ ਲੈ ਤੂਰਨ ਕਰੀ,
ਗੁਰਸਿੱਖਾਂ ਦੇ ਅੱਗੇ ਸਿੱਧੀਆਂ ਖੜਦੀਆਂ ਹੱਥ ਜੋੜ ਕੇ, ਜੋ ਚਾਹੁਣ ਉਹ ਕਰ ਸਕਦੇ ਆ ਪਰ ਕਰਦੇ ਨਹੀਂ ਗੁਰਸਿੱਖਾਂ ਦੇ ਅੰਦਰ, ਕਿਉਂਕਿ ਉਹ ਜਾਣਦੇ ਆ ਕਿ ਗੁਰੂ ਨਾਨਕ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬਾਣੀ ਜਪਜੀ ਦੇ ਅੰਦਰ ਹੀ ਕਹਿ ਦਿੱਤਾ, ਰਿੱਧ ਸਿੱਧ ਅਵਰਾ ਸਾਧ। ਇਹ ਹੋਰ ਕਿਸਮ ਦਾ ਸਵਾਦ ਹੈ, ਨਾਮ ਵਰਗਾ ਆਨੰਦ ਨਹੀਂ ਹੈ। ਇਸ ਕਰਕੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਇਸ ਲਈ ਤਾਂ ਸੰਕੋਚ ਕਰਦੇ ਨੇ ਗੁਰੂ ਕੇ ਪਿਆਰੇ। ਸ਼ਕਤੀਆਂ ਹੁੰਦੀਆਂ ਲੇਕਿਨ ਵਰਤਦੇ ਨਹੀਂ ਹਨ।
ਚੜ੍ਹਨ ਆਕਾਸ਼ ਉਠਾਵਨ ਸੈਲ,
ਆਕਾਸ਼ ਦੇ ਉੱਤੇ ਚੜ੍ਹ ਜਾਣਾ, ਬੜੇ ਬੜੇ ਭਾਰੀ ਪਰਬਤਾਂ ਨੂੰ ਉਠਾ ਲੈਣਾ, ਇਹ ਇਸ ਤਰ੍ਹਾਂ ਦੀਆਂ ਸਿੱਧੀਆਂ ਦੇ ਬਲ ਹਨ।
ਉਸ ਹਜ਼ਾਰਨ ਕੋ ਵੱਡ ਗੈਲ,
ਹਜ਼ਾਰਾਂ ਕੋਹਾਂ ਦਾ ਪਿੰਡਾ ਇੱਕ ਛਿਨ ਵਿੱਚ ਤੈਅ ਕਰ ਦੇਣਾ।
ਨਿਮਖ ਵਿਖੇ ਪਹੁੰਚੇ ਜਬ ਚਾਹੇ,
ਜਦੋਂ ਚਾਹੁਣ ਉੱਥੇ ਪਹੁੰਚ ਜਾਣੇ ਇੱਕ ਨਿਮਖ ਦੇ ਸਮੇਂ ਦੇ ਵਿੱਚ।
ਸਿਤਕ ਪਾਵਤ ਸਿੱਧ ਅਮਹ,
ਅਤੇ ਇਸ ਤਰ੍ਹਾਂ ਸਾਧ ਸਿੰਘ ਜੀ, ਜਿਵੇਂ ਭਾਈ ਗੁਰਬਖਸ਼ ਸਿੰਘ ਜੀ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਚੇਤੇ ਕੀਤਾ ਭਾਈ ਸਾਹਿਬ, ਰਵਿਦਾਸ ਨਗਰ ਸੀ ਅੰਮ੍ਰਿਤਸਰ ਸਾਹਿਬ, ਉਹ ਵੀ ਬਚਨ ਐਸਾ ਹੋਇਆ, ਮਾਤਾ ਗੁਜਰ ਕੌਰ ਸਤਿਗੁਰਾਂ ਦੀ ਜਨਨੀ ਸਤਿਕਾਰਯੋਗ ਮਾਤਾ ਜੀ ਔਰ ਦਾਦੀ ਮਾਂ ਮਾਤਾ ਨਾਨਕੀ ਦੋਨੇ ਇਕੱਠੀਆਂ ਹੋ ਕੇ ਮਾਤਾ ਮੈਂ ਇੱਕ ਦਿਨ ਕਲਗੀਧਰ ਪਾਤਸ਼ਾਹ ਨੂੰ ਕਹਿਣ ਲੱਗੀਆਂ ਕਿ ਸੁਖਮਣੀ ਸਾਹਿਬ ਪੜ੍ਹਦਿਆਂ ਹੋਇਆਂ ਸੁਖਮਣੀ ਸਾਹਿਬ ਦੇ ਵਿੱਚੋਂ ਜੋ ਸਾਧੂਆਂ ਦੀ ਮਹਿਮਾ ਬ੍ਰਹਮ ਗਿਆਨੀਆਂ ਦੇ ਲੱਛਣ ਦੱਸੇ ਨੇ, ਅਤੇ ਬੱਚਾ ਇੰਨੀ ਕੁ ਗੱਲ ਦੱਸ ਦਿਓ ਵੀ ਇਸ ਅਵਸਥਾ ਦੇ ਮਾਲਕ ਕੇਵਲ ਗੁਰੂ ਸਾਹਿਬ ਹੀ ਸੀ ਜਾਂ ਸਿੱਖ ਵੀ ਹੁੰਦੇ ਆ। ਸਾਨੂੰ ਕੁਛ ਐਸਾ ਸੁਖਮਣੀ ਸਾਹਿਬ ਪੜ੍ਹ ਕੇ ਮਨ ਵਿੱਚ ਖਿਆਲ ਪੈਦਾ ਹੋ। ਇਹ ਕਲਗੀਧਰ ਪਾਤਸ਼ਾਹ ਨੂੰ ਮਾਤਾ ਨੇ ਬੇਨਤੀਆਂ ਕੀਤੀਆਂ, ਗੁਰਦਗੱਦੀ ਦੇ ਮਾਲਕ ਸੀ। ਕਹਿਣ ਲੱਗੇ ਮਾਤਾ, ਜੋ ਵੱਡਿਆਂ ਨੇ ਕਥਨੀ ਕੀਤੀ ਹੈ ਸੁਖਮਣੀ ਸਾਹਿਬ ਦੇ ਅੰਦਰ ਬ੍ਰਹਮ ਗਿਆਨ ਦੀ, ਗੁਰੂ ਸਾਹਿਬ ਤਾਂ ਸੀ ਇਹ ਬ੍ਰਹਮ ਗਿਆਨ ਦੇ ਦਾਤੇ, ਲੇਕਿਨ ਗੁਰਸਿੱਖ ਵੀ ਹੁੰਦੇ ਆ ਬ੍ਰਹਮ ਗਿਆਨੀ, ਔਰ ਗੁਰੂ ਸਾਹਿਬ ਬ੍ਰਹਮ ਗਿਆਨ ਦੀ ਦਾਤ ਦਿੰਦੇ ਹੈ, ਅਤੇ ਗੁਰੂ ਤਾਂ ਆਦੋਂ ਹੀ ਪਰਮੇਸ਼ੁਰ ਦਾ ਸਰੂਪ ਹੈ। ਬ੍ਰਹਮ ਗਿਆਨੀ ਪੈਦਾ ਕਰਨ ਵਾਲੇ ਨੂੰ ਗੁਰੂ ਸਾਹਿਬ। ਕਹਿਣ ਲੱਗੀ, ਪੁੱਤਰ ਫਿਰ ਸਾਨੂੰ ਸਿੱਖਾਂ ਦੇ ਵਿੱਚੋਂ ਆਪਣੇ ਆਪ ਬ੍ਰਹਮ ਗਿਆਨੀ ਲੱਭਣਾ ਔਖਾ ਹੈ, ਅਸੀਂ ਬ੍ਰਹਮ ਗਿਆਨੀ ਦੀ ਸੇਵਾ ਕਰਨੀ ਚਾਹੁੰਦੇ ਹਾਂ, ਉਹਨੂੰ ਆਪਣੇ ਮਹਿਲਾਂ 'ਚ ਬੁਲਾ ਕੇ ਹੱਥੀਂ ਪੱਖਾ ਚੱਲਣਾ ਚਾਹੁੰਦੇ ਹਾਂ, ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਖਵਾਉਣਾ ਚਾਹੁੰਦੇ ਹਾਂ, ਅਤੇ ਲੋਕ ਗੁਰਸਿੱਖਾਂ ਦੀ ਸੇਵਾ ਕਰਦੇ ਆ। ਸਾਡੇ ਮਨ ਦੇ ਵਿੱਚ ਵੀ ਵੱਡੇ ਗੁਰੂਆਂ ਦਾ ਉਪਦੇਸ਼ ਹਿਰਦੇ 'ਚ ਬੈਠਾ ਕਿ ਅਸੀਂ ਵੀ ਸਿੱਖਾਂ ਦੀ ਸੇਵਾ ਕਰੀਏ। ਮਹਾਰਾਜ ਸਾਹਿਬ ਜੀ ਨੇ ਕਿਹਾ, ਮਾਤਾ ਫਿਰ ਪ੍ਰਸ਼ਾਦਾ ਤਿਆਰ ਕਰੋ ਅਤੇ ਬ੍ਰਹਮ ਗਿਆਨੀ ਪਹੁੰਚ ਜਾਣਗੇ ਪ੍ਰਸ਼ਾਦਾ ਛਕ। ਇਹ ਇਤਿਹਾਸ ਹੈ, ਕੋਈ ਕਲਪਨਾ ਨਹੀਂ। ਮਹਾਰਾਜ ਸਾਹਿਬ ਨੇ ਨੇਤਰ ਬੰਦ ਕੀਤੇ ਅਤੇ ਆਪਣੀ ਅੰਦਰ ਦੀ ਅਵਸਥਾ ਦੇ ਨਾਲ ਭਾਈ ਸਾਹਿਬ ਜੀ ਨੂੰ ਜ਼ਬਾਨ ਤੋਂ ਬਿਨਾਂ ਆਵਾਜ਼ ਮਾਰੀ ਕਿ ਭਾਈ ਸਾਹਿਬ ਤੁਹਾਡੇ ਲਈ ਇਹ ਆਦੇਸ਼ ਹੈ ਵੀ ਹੁਣ ਐਸੇ ਵੇਲੇ ਚੱਲ ਪਓ, ਜਲਦੀ ਆਉਣਾ, ਦੇਰੀ ਨਹੀਂ ਕਰਨੀ, ਤੁਰੰਤ ਪਹੁੰਚ ਜਾਓ। ਭਾਈ ਸਾਹਿਬ ਉਸ ਵੇਲੇ ਉੱਠ ਕੇ ਖੜ੍ਹੇ ਹੋ ਗਏ। ਸੇਵਕ ਕਹਿਣਗੇ, ਬਾਬਾ ਜੀ ਕੀ ਗੱਲ ਹੈ? ਕਹਿੰਦੇ ਇਹ ਪੁੱਛਣ ਦੀ ਲੋੜ ਨਹੀਂ, ਮੈਂ ਚੱਲੇ ਅਨੰਦਪੁਰ ਸਾਹਿਬ ਨੂੰ, ਤੁਸੀਂ ਆਇਓ ਮੇਰੇ ਮਗਰੇ, ਮੇਰੇ ਨਾਲ ਨਹੀਂ ਆਉਣਾ ਕਿਸੇ ਨੂੰ। ਘੋੜੀ 'ਤੇ ਬਹਿ ਗਏ, ਜੰਗਲ ਵਿੱਚ ਆ ਗਏ ਅਤੇ ਮਾਤਾ ਵਾ ਕਹਿਣ ਲੱਗੀਆਂ, ਲਾਲ ਜੀ ਪ੍ਰਸ਼ਾਦਾ ਤਾਂ ਤਿਆਰ ਹੋ ਗਿਆ, ਕਿੱਥੇ ਆ ਤੁਹਾਡਾ ਬ੍ਰਹਮ ਗਿਆਨੀ ਸਿੱਖ? ਕਹਿੰਦੇ ਬਾ ਪਹੁੰਚਿਆ ਸਮਝ। ਮਹਾਰਾਜ ਸਾਹਿਬ ਨੇ ਫਿਰ ਦੁਬਾਰੇ ਆਵਾਜ਼ ਮਾਰੀ, ਗੁਰਬਖਸ਼ ਸਿੰਘ ਜੀ ਜਲਦੀ ਕਰੋ, ਪ੍ਰਸ਼ਾਦਾ ਠੰਡਾ ਨਾ ਹੋ ਜਾਏ। ਪ੍ਰਸ਼ਾਦਾ ਸਿੱਖ ਕਹਿਣ ਲੱਗਾ, ਹੁਣ ਤਾਂ ਇੱਕੋ ਹੀ ਤਰੀਕਾ ਰਹਿ ਗਿਆ, ਇੱਥੇ ਕਿਹੜਾ ਕੋਈ ਵੇਖਦਾ, ਮੈਂ ਕਿਹੜਾ ਆਪਣੀ ਸੋਭਾ ਵਧਾਉਣ ਵਾਸਤੇ ਸ਼ਕਤੀ ਦਿਖਾਉਣੀ ਹੈ, ਹੁਣ ਤਾਂ ਇੱਕੋ ਹੀ ਤਰੀਕਾ ਰਹਿ ਗਿਆ, ਸਿੱਧੀ ਦੇ ਬਲ ਨਾਲ ਜਾਇਆ ਜਾ ਸਕਦਾ ਇੰਨੀ ਜਲਦੀ। ਅਤੇ ਗੁਰੂ ਸਾਹਿਬ ਨਾਰਾਜ਼ ਕਾਹਨੂੰ ਹੋਣਗੇ, ਆਪ ਦਾ ਬੁਲਾ ਰਹੇ ਨੇ। ਭਾਈ ਸਾਹਿਬ ਜੀ ਅੱਖ ਦੇ ਝਮਕਣ ਜਿੰਨੇ ਸਮੇਂ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚੇ। ਇਤਿਹਾਸ, ਮਹਾਰਾਜ ਕੀ ਹੁਕਮ ਹੈ? ਕਹਿੰਦੇ ਮਾਤਾਵਾਂ ਯਾਦ ਕਰਦੀਆਂ ਭਾਈ ਸਾਹਿਬ ਪ੍ਰਸ਼ਾਦਾ ਛਕੋ। ਮਾਤਾਵਾਂ ਨੇ ਉਸ ਗੁਰਸਿੱਖ ਨੂੰ ਆਪਣੇ ਹੱਥੀਂ ਪੱਖਾ ਝੱਲਿਆ, ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਖਵਾਇਆ ਅਤੇ ਉਹਦੇ ਜੂਠੇ ਭਾਂਡੇ ਮਾਂਜੇ, ਔਰ ਫਿਰ ਬਾਅਦ 'ਚ ਕਿਹਾ, ਕਹਿੰਦੇ ਬੇਟਾ ਜਿਹਾ ਜਿਹਾ ਤੂੰ ਕਿਹਾ ਸੀ ਬ੍ਰਹਮ ਗਿਆਨੀ ਹੁੰਦਾ, ਵਾਕਈ ਭਾਈ ਰਾਮ ਕੌਰ ਜੀ ਦੀ ਉਹੀ ਅਵਸਥਾ ਹੈ। ਔਰ ਇਹ ਵੀ ਚੇਤੇ ਰੱਖਣਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਸੀ, ਇਹ ਬਾਬੇ ਬੁੱਢੇ ਸਾਹਿਬ ਦੀ ਬੰਸ ਦੇ ਵਿੱਚ ਭਾਈ ਸਾਹਿਬ ਜੀ ਸੱਤਵੇਂ ਥਾਂ 'ਤੇ ਉਦੋਂ ਇਹਨਾਂ ਦੀ ਉਮਰ 3 ਵਰਿਆਂ ਦੀ ਸੀ ਸਾਰੀ। ਗੁਰੂ ਗੋਬਿੰਦ ਸਿੰਘ ਦੀ ਉਮਰ 9 ਵਰਿਆਂ ਦੀ ਸੀ। ਇੱਕ ਅਸਚਰਜ ਖੇਡ ਵਰਤੀ ਆਨੰਦਪੁਰ ਸਾਹਿਬ ਦੇ ਵਿੱਚ, ਗੱਦੀ ਲੈਣ ਵਾਲਾ 9 ਵਰਿਆਂ ਦਾ ਅਤੇ ਤਿਲਕ ਦੇਣ ਵਾਲਾ 3 ਕੁ ਵਰਿਆਂ ਦੇ, ਗੋਦੀ ਚੱਕ ਕੇ ਰਸਮਾਂ ਦਾ ਕਰਾਈ ਗਈ ਸੀ। ਭਾਈ ਸਾਹਿਬ ਦੀ ਬਹੁਤ ਵੱਡੀ ਗੁਰੂ ਘਰ ਦੇ ਵਿੱਚ ਸਾਂਝ ਹੈ। ਕਿਉਂ? ਇਹਨਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਦਿੱਲੀ ਗਏ ਹੋਏ, ਵਾਪਸ ਨਹੀਂ ਸੀ ਮੁੜੇ। ਉਹਨੇ ਵੀ ਆਪਣੇ ਪੁੱਤਰ ਦਾ ਮੋਹ ਨਹੀਂ ਸੀ ਕੀਤਾ, ਪਾਤਸ਼ਾਹ ਮੈਂ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ। ਕਹਿੰਦੇ ਫਿਰ ਜਿੱਥੇ ਤੁਹਾਡੇ ਵੱਡਿਆਂ ਨੇ, ਬਾਬਾ ਬੁੱਢਾ ਸਾਹਿਬ ਨੇ ਸਾਡੇ ਪਿਤਾ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਮਿਲਣ ਗਏ ਸੀ, ਘੋੜੇ ਰੱਖੇ, ਚਾਰੇ ਤਪੱਸਿਆ ਕਰਦੇ ਜਮੁਨਾ ਦੇ ਕਿਨਾਰੇ, ਕਹਿੰਦੇ ਉੱਥੇ ਜਾ ਕੇ ਤੁਸੀਂ ਜਿਵੇਂ ਸੱਪ ਖੁੰਝ ਲਾ ਦਿੰਦਾ, ਕੀ ਇਹ ਚਮੜੇ ਤੋਂ ਕਰਨਾ, ਤੁਹਾਡੀ ਪ੍ਰਾਰਬੁੱਧੀ ਪੂਰੀ ਹੋ ਗਈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੀ ਸਰੀਰ 'ਤੇ ਆ ਕੇ ਚਲੇ ਗਏ ਸੀ ਬਾਬਾ ਗੁਰਬਖਸ਼ ਸਿੰਘ। ਸੋ ਇਸ ਕਰਕੇ ਸਾਧ ਸਿੰਘ ਜੀ, ਇਹ ਬ੍ਰਹਮ ਗਿਆਨ ਦੀਆਂ ਦਾਤਾਂ ਗੁਰੂ ਘਰ ਦੇ ਵਰਤਾਰੇ ਵਰਤੇ, ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਪਣੀ ਰਸਨਾ ਨਾਲ ਕਿਹਾ। ਅਤੇ ਹੁਣ ਸੱਦਿਆ ਕਿਵੇਂ ਸੀ ਉਸ ਵੇਲੇ? ਤਾਂ ਅੱਜ ਕੱਲ੍ਹ ਵਾਲੇ ਤਾਂ ਹੌਸਲੇ ਖੁੱਲ੍ਹ ਗਏ ਲੋਕਾਂ ਨੇ, ਕਹਿ ਸਕਦੇ ਉਦੋਂ ਵੀ ਹੋਣਗੇ ਜੀ ਮੋਬਾਇਲ, ਖਬਰ ਹੈ ਫਿਰ ਉਦੋਂ ਬਾਅਦ ਇਹ ਤਕਨੀਕ ਚਲੀ ਗਈ ਹੋਵੇ, ਖਬਰ ਹੈ ਇਹ ਕਹਿ ਹੀ ਸਕਦੇ ਆ, ਇਹਨਾਂ ਦੇ ਭਰੋਸਾ ਕੋਈ ਨਹੀਂ ਹੈ। ਵੀ ਮੋਬਾਇਲ ਕਰਤਾ ਹੋਣਾ ਜੀ, ਸਾਧਨ ਹੈ ਜੀ, ਇਹੋ ਜਿਹੇ ਹੈ, ਇਹ ਕਿਵੇਂ ਹੋ ਸਕਦਾ ਐਸਾ ਹੁੰਦਾ ਆਇਆ? ਚਲੋ ਇਹ ਛੱਡ ਦਿਓ, ਅੱਜ ਵੀ ਜਾ ਕੇ ਪਤਾ ਕਰੋ ਵੀਰ ਅਮਦਾਸ ਮਹਾਂਪੁਰਸ਼ ਦਾ ਡੇਰਾ ਪਟਿਆਲੇ ਜ਼ਿਲ੍ਹੇ 'ਚ ਬਦੋਚੀ। ਉਸ ਮਹਾਂਪੁਰਸ਼ ਨੂੰ ਸਾਰੀਆਂ ਸੰਪਰਦਾਵਾਂ ਜਾਣਦੀਆਂ। ਮੇਰੇ ਕਮਾਂਡ ਵਿੱਚ ਇੱਕ ਨਗਰ ਹੈ ਬੁਰਾ ਨਗਰ, ਅਤੇ ਉਸ ਥਾਂ ਦਾ ਇੱਕ ਕਰਮ ਸਿੰਘ ਨਾਮ ਦਾ ਵਿਅਕਤੀ ਉੱਥੇ ਬਾਬਾ ਜੀ ਕੋਲ ਜਾਂਦਾ ਸੀ। 150 ਵਰੇ ਦੀ ਉਮਰ ਹੋ ਕੇ ਸੰਸਾਰ ਤੋਂ ਗਏ, ਬਹੁਤ ਵੱਡੀ ਤਪੱਸਿਆ ਸੀ ਬਾਬਾ ਵੀਰ ਅਮਦਾਸ ਦੀ। ਰਾੜੇ ਵਾਲੇ ਸੰਤਾਂ ਨੂੰ 4 ਵਰਿਆਂ ਦੀ ਉਮਰ 'ਚ ਇਹਨਾਂ ਦੀ ਉਹ ਬਖਸ਼ਿਸ਼ ਹੋਈ ਸੀ, ਪਹਿਲਾਂ ਗੋਦ ਵਿੱਚ ਚੁੱਕੇ ਹੋਏ ਸੀ ਬਾਬਾ ਰਾਮ ਸਿੰਘ ਜੀ ਦੇ, ਇਹਨਾਂ ਦੀ ਮਾਤਾ ਰਤਨ ਕੌਰ ਨਾਲ ਸੀ। ਖੈਰ, ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲੇ, ਜਿੱਥੋਂ ਕਾਰ ਸੇਵਾ ਦਾ ਮੁੱਢ, 12 ਸਾਲ ਮਹਾਂਪੁਰਖਾਂ ਦੀ ਸੇਵਾ ਕੀਤੀ ਸੀ ਇਹਨਾਂ ਨੇ ਬਾਬਾ ਵੀਰ ਅਮਦਾਸ। ਬਾਬਾ ਗੁਰਮੁਖ ਸਿੰਘ ਕਹਿਣ ਲੱਗੇ, ਕਰਮ ਸਿਆਂ ਮੇਰਾ ਜੀ ਕਰਦਾ ਹਜ਼ੂਰ ਸਾਹਿਬ ਜਾਣ ਵੀ, ਪਰ ਬਾਬਾ ਵੀਰ ਅਮਦਾਸ ਦੀ ਸੇਵਾ ਹਰੇਕ ਨਿਭਾ ਨਹੀਂ ਸਕਦਾ, ਵੀ ਮੈਨੂੰ ਕੋਈ ਬੰਦਾ ਨਹੀਂ ਮਿਲਦਾ ਜਿਹੜਾ ਇਹਨਾਂ ਦੀ ਸੇਵਾ ਛੱਡਦੇ ਹਾਂ। ਹੁਣ ਸਿਆਣਾ ਸਰੀਰ ਹੋ ਗਿਆ, ਗਾਲਾਂ ਬਹੁਤ ਕੱਢਦੇ ਆ। ਅਲਫ ਨਗਰ ਰਹਿੰਦੀ ਸੀ, ਉਹਨਾਂ ਦੀ ਆਪਣੀ ਅਵਸਥਾ ਸੀ, ਉਦਾਸੀਨ ਭੇਖਦੇ ਸਾਧੂ ਸੀ, ਕੋਈ ਅੰਮ੍ਰਿਤਧਾਰੀ ਥੋੜ੍ਹੀ ਸੀ ਉਹ, ਅਤੇ ਬੜੇ ਬੜੇ ਸਿੱਧ ਪੁਰਸ਼ ਹੋਇਆ ਉਦਾਸੀਨ ਭੇਖ ਵਿੱਚ। ਬਾਬਾ ਸ਼੍ਰੀ ਚੰਦ ਤੋਂ ਬਾਅਦ ਕਿੱਡੀਆਂ ਕਿੱਡੀਆਂ ਬਰਕਤਾਂ ਵਾਲੇ ਵੀ ਹੋਏ। ਉਹ ਕਹਿਣ ਲੱਗਿਆ, ਇਹ ਕਿੱਡੀ ਕੁ ਵੱਡੀ ਗੱਲ ਹੈ, ਮੈਂ ਸੇਵਾ ਕਰੂੰਗਾ। ਕਹਿੰਦਾ ਜੀ ਠੀਕ। ਕਹਿੰਦੇ ਮਹਾਂਪੁਰਖੋ ਵੀ ਮੈਂ ਹਜ਼ੂਰ ਸਾਹਿਬ ਜਾ। ਮੈਂ ਕਹਿੰਦੇ ਕਿੱਥੇ ਕਿਹਾ ਹਜ਼ੂਰ ਸਾਹਿਬ? ਬਿਰਤੀ ਬੜੀ ਉੱਚੀ ਸੀ। ਕਹਿੰਦੇ ਜੀ ਦੱਖਣ 'ਚ। ਅੱਛਾ। ਕਹਿੰਦੇ ਭਾਈ ਜਾਇਆ, ਉਹ ਗੱਡੀ ਚੜ੍ਹੇ ਹਜ਼ੂਰ ਸਾਹਿਬ ਪਹੁੰਚ ਗਏ, ਅਤੇ ਪਿੱਛੋਂ ਇੱਕ ਦਿਨ ਅਤੇ ਉੱਚੇ ਉੱਚੇ ਆਵਾਜ਼ਾਂ ਮਾਰਨ, ਕਹਿੰਦੇ ਉਹ ਗੁਰਮੁਖ ਸਿਆਂ, ਗੁਰਮੁਖ ਸਿੰਘ ਹੋਵੇ ਤਾਂ ਬੋਲੇ, 2-3 ਆਵਾਜ਼ਾਂ ਮਾਰੀਆਂ। ਕਰਮ ਸਿੰਘ ਕਹਿੰਦਾ ਬਾਬਾ ਜੀ ਗੁਰਮੁਖ ਸਿੰਘ ਨਹੀਂ ਆਇਆ ਇੱਥੇ। ਕਹਿੰਦੇ ਕਿੱਥੇ ਗਿਆ? ਕਹਿੰਦੇ ਉਹ ਤਾਂ ਹਜ਼ੂਰ ਸਾਹਿਬ ਗਿਆ, ਤੁਹਾਨੂੰ ਪੁੱਛ ਕੇ ਗਿਆ। ਕਹਿੰਦੇ ਹਜ਼ੂਰ ਸਾਹਿਬ ਕਿੱਥੇ ਗਏ? ਕਹਿੰਦੇ ਜੀ ਦੱਖਣ 'ਚ ਹੈ। ਕਿੰਨੀ ਕੁ ਦੂਰ ਹੈ ਜੀ? 1400 ਮੀਲ ਹੈ। 10 ਮਿੰਟ ਹੀ ਨਹੀਂ ਲੱਗੇ ਫੇਰ ਆਕਾਂ। ਕਰਮ ਸਿੰਘ ਕਹਿੰਦਾ ਵੀ ਕਿੱਥੇ ਡਾਂਟਾ ਛੇੜ ਲਿਆ ਮੈਂ? ਇਹਦੇ ਨਾਲ ਤਾਂ ਬਾਬਾ ਗੁਰਮੁਖ ਸਿੰਘ ਨੇ ਕਹਿ ਦਿੰਦਾ ਵੀ ਤੂੰ ਆਪਣੇ ਸਾਹਮਣੇ ਇਹਨੂੰ ਮਹਾਂਪੁਰਸ਼ਾਂ ਨੂੰ ਮੇਰੀ ਨਹੀਂ ਸਾਂਭਣਦੇ। ਕਹਿੰਦੇ ਉਹ ਫਿਰ ਥੋੜ੍ਹਾ ਜਿਹਾ ਤਲਕੀ 'ਚ ਆ ਕਹਿੰਦਾ ਬਾਬਾ ਜੀ ਮੈਂ ਅਜੇ ਹੁਣ ਦੱਸ ਕੇ ਹਟਿਆ ਤੁਹਾਨੂੰ। ਉਹ ਹਜ਼ੂਰ ਸਾਹਿਬ ਗਿਆ, ਮੁੜ ਕੇ ਉਹੀ ਪਾਠ ਫੇਰ ਸਾਰਾ। ਥੋੜ੍ਹੇ ਸਮੇਂ ਤੋਂ ਬਾਅਦ ਫੇਰ ਜਾ, ਤੀਜੀ ਵਾਰ ਵੇਲੇ ਫਿਰ ਉਹ ਵੀ ਗੁੱਸੇ ਵਾਲਾ ਸੀ ਸਾਡਾ ਕਮਾਂਡੀ। ਉਹ ਕਹਿੰਦਾ ਬਾਬਾ ਜੀ ਮੈਂ ਇੱਕ ਵਾਰੀ ਦੱਸਿਆ, 2 ਵਾਰ ਦੱਸਿਆ, ਤੁਸੀਂ ਤਾਂ ਹੁਣ ਰਾਤ ਨੂੰ ਟਿਕਣੇ ਨਹੀਂ ਦਿੰਦੇ। ਹੁਣ ਕਹਿੰਦੇ ਗੱਲ ਸੁਣੋ ਕਰਮ ਸਿਆਂ, ਤੂੰ ਵੀ ਗੁੱਸੇ ਵਾਲਾ, ਮੈਂ ਵੀ ਗੁੱਸੇ ਵਾਲਾ, ਮੇਰੀ ਨਹੀਂ ਬਣੀ ਤੇਰੇ ਨਾਲ, ਜਾਂ ਨੱਠ ਜਾ ਆਪਣੇ ਘਰ ਨੂੰ, ਮੇਰਾ ਤਾਂ ਗੁਰਮੁਖ ਸਿੰਘ ਬੁਲਾ ਦੇ ਕਿੱਥੇ ਆ। ਕਹਿੰਦਾ ਕਿੱਥੋਂ ਬੁਲਾਵਾਂ ਹੁਣ ਤੇਰੇ ਗੁਰਮੁਖ ਸਿੰਘ ਨੂੰ? ਹਜ਼ੂਰ ਸਾਹਿਬ ਬੈਠਾ। ਕਹਿੰਦੇ ਹਾਕ ਮਾਰ ਦੇ। ਇਹ ਹੋਈ ਹੋਈ ਬਾਤ ਹੈ, ਕੋਈ ਕਲਪਨਾ ਨਹੀਂ। ਢੱਕ 'ਤੇ ਚੜ੍ਹਿਆ, ਹਜ਼ੂਰ ਸਾਹਿਬ ਕਰੀ ਨੂੰ ਮੂੰਹ ਕੀਤਾ, 3 ਆਵਾਜ਼ਾਂ ਮਾਰੀਆਂ। ਉਦੋਂ ਬਾਅਦ ਬਾਬਾ ਵੀਰ ਅਮਦਾਸ ਨੇ ਕਦੀ ਨਹੀਂ ਪੁੱਛਿਆ ਵੀ ਕਿੱਥੇ ਕਿੱਥੇ ਨਹੀਂ। ਥੋੜ੍ਹੇ ਸਮੇਂ ਤੋਂ ਬਾਅਦ ਗੁਰਮੁਖ ਸਿੰਘ ਬਾਬਾ ਜੀ ਤੁਰੇ ਆਉਣ, ਜਿਨ੍ਹਾਂ ਤੋਂ ਕਾਰ ਸੇਵਾ ਦੀ ਪ੍ਰਣਾਲੀ ਚੱਲੀ ਹੈ, ਮੈਂ ਉਹਨਾਂ ਦੀ ਗੱਲ ਕਰਦਾ। ਇਹ ਮੁੱਢ ਹੈ ਕਾਰ ਸੇਵਾ ਦਾ। ਜਦ ਆਏ ਕਹਿੰਦਾ ਚੰਗਾ ਹੋਇਆ ਬਾਬਾ ਗੁਰਮੁਖ ਸਿੰਘ ਆ ਗਿਆ। ਕਹਿੰਦੇ ਕੀ ਗੱਲ? ਕਹਿੰਦੇ ਤੂੰ ਤਾਂ ਕਹਿੰਦਾ ਸੀ ਮੈਂ 2 ਮਹੀਨੇ ਲਾ ਕੇ ਆਉਣੇ, ਤੂੰ ਬੜੀ ਜਲਦੀ ਆ ਗਿਆ। ਉਹ ਕਹਿੰਦਾ ਵੀ ਕਰਮ ਸਿਆਂ, ਬਈ ਵਾਹਿਗੁਰੂ ਜਾਣੇ ਕੀ ਵਰਤਿਆ, ਵੀ ਸੱਚੀ ਗੱਲ ਇਹ ਹੈ ਵੀ ਮੇਰਿਆਂ ਕੰਨਾਂ 'ਚ ਤਿੰਨ ਆਵਾਜ਼ਾਂ ਵੀ ਬਾਬਾ ਜੀ ਯਾਦ ਕਰਦੇ ਆ ਵੀ ਤੂੰ ਬੜਿਆ ਤੇਰੀ ਤੇਰੀ ਆਵਾਜ਼ ਲੱਗੀ ਮੈਨੂੰ ਵੀ ਪਤਾ ਨਹੀਂ ਮੇਰੇ ਕੰਨ ਵੱਜ ਕੇ ਕੀ ਆ ਮੇਰੇ ਕਲਪਨਾ ਛਿੜ ਗਈ ਮੈਂ ਆ ਗਿਆ ਉਹ ਤਾਂ ਹੈਰਾਨ ਹੋ ਗਿਆ ਕਹਿਣ ਲੱਗਿਆ ਹਾਕਾਂ ਤਾਂ ਮੈਂ ਹੀ ਮਾਰੀਆਂ ਸੀ ਆਵਾਜ਼ਾਂ ਤਾਂ ਮੈਂ ਹੀ ਮਾਰੀਆਂ ਪਰ ਹਜ਼ੂਰ ਸਾਹਿਬ ਕਿਵੇਂ ਸੁਣ ਗਈਆਂ ਇਹਨੂੰ ਕੀ ਸਮਝੋਗੇ ਨਾਸਤਕ ਬੰਦੇ ਕੀ ਸਮਝਣਗੇ ਇਹਨੂੰ ਸਾਧੂ ਦੀਆਂ ਬਰਕਤਾਂ ਬਈ ਸਾਧ ਕੀ ਮਹਿਮਾ ਵੇਦ ਨਾ ਜਾਣਦਾ ਨਹੀਂ ਜਾਣ ਸਕਦਾ ਸੰਸਾਰ ਆਵਾਜ਼ ਇੱਥੇ ਮਾਰੀ ਸੁਣਦੀ ਆ ਹਜ਼ੂਰ ਸਾਹਿਬ ਔਰ ਕਿੱਡੇ ਵੱਡੇ ਮਹਾਂਪੁਰਖ ਨੇ ਬਾਬਾ ਗੁਰਮੁਖ ਸਿੰਘ ਜੀ ਕੋਈ ਇਹ ਵੀ ਨਹੀਂ ਵੀ ਕੋਲੋਂ ਗੱਲਾਂ ਬਣਾ ਲੈਣਗੇ ਸੋ ਇਸ ਕਰਕੇ ਇਹ ਸਿੱਧੀ ਹੈ ਅਣਮਾਂ ਮਹਿਮਾਂ ਗਰਮਾਂ ਲਗਮਾਂ ਪ੍ਰਾਪਤ ਪਰਾਕਮਾਂ ਈਸਤਾ ਵਸੀ ਕਰਨ ਇਹਨਾਂ ਦੇ ਨਾਂ ਸਿੱਧੀਆਂ ਦੇ ਇਹ ਸਾਰੀਆਂ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀਆਂ ਪਰ ਉਹ ਦਿਖਾਉਂਦੇ ਨੇ
ਦਿੱਲੀ ਆਦਿਕ ਅਪਰ ਲਾਹੌਰ
ਦਿੱਲੀ ਤੇ ਲਾਹੌਰ ਜਿੱਥੇ ਇਹਨਾਂ ਦੀਆਂ ਵੱਡੀਆਂ ਰਾਜਧਾਨੀਆਂ ਜੇ ਚਾਹੁਣ ਦਿੱਲੀ ਤੇ ਲਾਹੌਰ ਨੂੰ ਹੱਥਾਂ ਤੇ ਉਠਾ ਕੇ ਗਰਕ ਕਰ ਦੇਣ ਸ਼ਕਤੀਆਂ ਇੰਨੀਆਂ ਪਰ ਦਿਖਾਉਂਦੇ ਨਹੀਂ
ਵੱਡੋ ਸਰੀਰ ਵਧਾਵੇ ਐਸੇ
ਵੱਡਾ ਸਰੀਰ ਕਰ ਸਕਦੇ ਹੈ
ਬੀਚ ਆਕਾਸ਼ ਨਾ ਮੇਵੇ ਜੈਸੇ
ਐਡਾ ਵੱਡਾ ਸਰੀਰ ਕਰਨੇ ਜਿਹੜਾ ਆਕਾਸ਼ ਨੂੰ ਸਿਰ ਜਾ ਲੱਗੇ
ਅਣਬਣ ਜਾਣ ਨਾ ਦੇਹੇ ਦਿਖਾਈ
ਤੇ ਇਸ ਕਰਕੇ ਵੀ ਇਹ ਅਣਬਣ ਹੈ ਇਹ ਨਾਟਕ ਚੇਟਕ ਹੈ ਇਸ ਕਰਕੇ ਦਿਖਾਉਂਦੇ ਨਹੀਂ ਪਰ ਇੰਨੇ ਬਲ ਹੈ ਸਿੱਧੀਆਂ ਦੇ
ਉਡਨ ਸ਼ਕਤ ਪਹੁੰਚੇ ਸਭ ਥਾਈ
ਸਾਰੇ ਥਾਵਾਂ ਤੇ ਜਾ ਸਕਦੇ ਹਨ
ਪਲਟ ਸਰੀਰ ਚਾਹੇ ਚਿੱਤ ਜੈਸੇ ਪਲਟ ਸਰੀਰ ਚਾਹੇ ਚਿੱਤ ਜੈਸੇ
ਸਰੀਰ ਨੂੰ ਬਦਲ ਸਕਦੇ ਹਨ ਪਟਲੇ ਦੇਹ ਪਲਟਣ ਦਾ ਵੀ ਇਹਨਾਂ ਦੇ ਕੋਲ ਸਿੱਧੀ ਹੁੰਦੀ ਹੈ
ਤਤਸ਼ਨ ਅਪਰ ਲੇਦ ਧਰ ਤੈਸੇ
ਜਲਦੀ ਦੇ ਕੇ ਫਿਰ ਦੂਸਰਾ ਸਰੀਰ ਉਸੇ ਤਰ੍ਹਾਂ ਧਾਰਨ ਕਰ ਲੈਣ ਇਹ ਸਿੱਧੀ ਦੇ ਬਲ ਨਾਲ ਐਸਾ ਕਰ ਸਕਦੇ ਹਨ
ਜਿੱਤੀ ਸਮਰਥਾ ਹੈ ਜਗ ਮਾਹੀ
ਜਿੰਨੀਆਂ ਵੀ ਸਮਰਥਾ ਸੰਸਾਰ ਦੇ ਵਿੱਚ ਦਿਸਦੀਆਂ ਹਨ
ਅਸਕੋ ਨਹੀਂ ਜੋ ਤਿੰਨ ਢਗ ਨਾਹੀ
ਇਹੋ ਜਿਹੀ ਹੈ ਹੀ ਨਹੀਂ ਕੋਈ ਜਿਹੜੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਨਾਂ ਦੇ ਦਿੱਤੀ ਹੋਵੇ ਸਾਰੀਆਂ ਹੀ ਸ਼ਕਤੀਆਂ ਅਰਪਣ ਕਰ ਦਿੱਤੀਆਂ
ਤਉ ਗੁਰੂ ਕੋ ਕਰ ਬਹੁ ਨੀਵਾ
ਫਿਰ ਵੀ ਕਹਿੰਦੇ ਗੁਰੂ ਦਾ ਘਰ ਐਸਾ ਨੀਵੇਂ ਹੋ ਕੇ ਰਹਿੰਦੇ ਆ ਗੁਰਸਿੱਖ ਸ਼ਕਤੀਆਂ ਨਹੀਂ ਦਿਖਾਉਂਦੇ ਕਿਸੇ ਨੂੰ ਧੌਂਸ ਨਹੀਂ ਦਿੰਦੇ ਕਿਸੇ ਨੂੰ ਸਰਾਫ ਨਹੀਂ ਦਿੰਦੇ ਫਿਰ ਵੀ ਸੰਕੋਚ ਕਰਦੇ ਹਨ
ਅਜਰ ਜਰਨ ਸਵਹਿਨ ਮਤ ਥੀਵਾ
ਇਹਨੂੰ ਕਹਿੰਦੇ ਅਜਰ ਵਸਤੂ ਨੂੰ ਜਰ ਲੈਣ ਇਹ ਮਤ ਹੈ ਇਹਨਾਂ ਦੀ ਕਿਉਂਕਿ ਸਿਮਰਨ ਦੀਆਂ ਰੋਹ ਅੰਦਰ ਚੱਲਦੀ ਹੈ ਸ਼ਕਤੀਆਂ ਦੇ ਮਗਰ ਨਹੀਂ ਲੱਗਦੇ
ਜੇਕਰ ਗੁਰਹਿਤ ਕਿਨਹੋਂ ਦਿਖਾਈ
ਹਾਂ ਜੇ ਕਿਤੇ ਐਸਾ ਵੀ ਹੋਇਆ ਕਿ ਗੁਰੂ ਦੀ ਸ਼ੋਭਾ ਵਧਾਉਣ ਵਾਸਤੇ ਕਿਤੇ ਸਿੱਖ ਨੇ ਸ਼ਕਤੀ ਦਿਖਾ ਦਿੱਤੀ
ਕਹਿ ਨਿਜ ਹਿੱਤ ਕਰ ਸ਼ਕਤ ਲਗਾਈ
ਜਾਂ ਕਿਤੇ ਆਪਣੀ ਨਿਜ ਹਿੱਤ ਵਾਸਤੇ ਵੀ ਕਿਤੇ ਐਸਾ ਹੋ ਗਈ ਭੁੱਲ ਸਿੱਖ ਦੇ ਕੋਲੋਂ
ਸੋ ਸਤਿਗੁਰ ਕੇ ਉਰ ਨਹਿ ਭਾਈ
ਉਹ ਫਿਰ ਸਤਿਗੁਰੂ ਨੂੰ ਚੰਗੀ ਨਹੀਂ ਲੱਗੀ ਵੀ ਗੁਰਸਿੱਖਾ ਚੰਗਾ ਨਹੀਂ ਕੀਤਾ ਤੈਂ ਸ਼ਕਤੀਆਂ ਨਹੀਂ ਦਿਖਾਉਣੀਆਂ ਗੁਰੂ ਦਾ ਹੁਕਮ ਇਹ ਹੈ
ਛੀਨ ਲੀਨ ਦਿਨ ਸਮਝਾਈ
ਫਿਰ ਗੁਰੂ ਸਾਹਿਬ ਨੇ ਉਹਦੀ ਸ਼ਕਤੀ ਖਿੱਚ ਲੈਣੀ ਔਰ ਸ਼ਕਤੀ ਖਿੱਚ ਕੇ ਫਿਰ ਸਮਝਾ ਦੇਣਾ ਵੀ ਇਉਂ ਨਹੀਂ ਕਰੀਦਾ ਹੁੰਦਾ ਅਤੇ ਵਾਪਸ ਵੀ ਕਰ ਦੇਣੇ ਜਿਵੇਂ ਸਾਧ ਸਿੰਘ ਜੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਜੀਵਨ ਪੜ੍ਹੋਗੇ ਬੇਅੰਤ ਐਸੀਆਂ ਗੱਲਾਂ ਮਿਲਣਗੀਆਂ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਅਚਲ ਬਟਾਲੇ ਮਹਾਰਾਜ ਸਾਹਿਬ ਪਹੁੰਚੇ ਸ਼ਿਵਰਾਤਰੀ ਦਾ ਮੇਲਾ ਹੈ ਬੜੇ ਸਿੱਧ ਆਪਣੀਆਂ ਸ਼ਕਤੀਆਂ ਦਿਖਾ ਕੇ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਅਤੇ ਭਾਈ ਅਜਿੱਤੇ ਰੰਧਾਵੇ ਨੇ ਸੋਚਿਆ ਵੀ ਕੈਸੇ ਵਿਆਕਲ ਨੇ ਇਹ ਗੁਰੂ ਨਾਨਕ ਨਿਰੰਕਾਰ ਦਾ ਸਰੂਪ ਹੈ ਇਹ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਵੀ ਚੰਗੀ ਗੱਲ ਹੈ ਵੀ ਮੈਂ ਇਹਨਾਂ ਨੂੰ ਪ੍ਰਭਾਵਿਤ ਕਰਕੇ ਦਿਖਾ ਦਾਂ ਉਹਨੇ ਗੁਰੂ ਸਾਹਿਬ ਦੀ ਆਗਿਆ ਤਾਂ ਲਈ ਨਹੀਂ ਭਾਈ ਸਾਹਿਬ ਨੇ ਕੀ ਕਰਿਆ ਕਿ ਚਾਦਰ ਪਾਣੀ ਦੇ ਉੱਤੇ ਵਿਛਾ ਦਿੱਤੀ ਉਹਦੇ ਉੱਤੇ ਬਹਿ ਗਏ ਉਹ ਝੱਖੜ ਆ ਕੇ ਜਿੰਨੇ ਜਾਨਵਰ ਮਰ ਕੇ ਉਹਦੇ ਸਰੋਵਰ 'ਚ ਡਿੱਗੇ ਹੋਏ ਸਿੱਧਾਂ ਦੇ ਸਾਹਮਣੇ ਉਹ ਜਾਨਵਰ ਫੜੀ ਜਾਂਦੇ ਆ ਫੜ ਕੇ ਉਹਨਾਂ ਨੂੰ ਜਿਉਂਦੇ ਕਰਕੇ ਉਡਾਈ ਜਾਂਦੇ ਆ ਅਤੇ ਉਹ ਜਦੋਂ ਸਾਰੇ ਰੌਲਾ ਪੈ ਗਿਆ ਅਤੇ ਸਿੱਧ ਕਹਿੰਦੇ ਹੈ ਜੇ ਆ ਗੁਰੂ ਨਾਨਕ ਦਾ ਸਿੱਖ ਹੈ ਉਹਦੇ 'ਚ ਇੰਨੀ ਸ਼ਕਤੀ ਗੁਰੂ ਨਾਨਕ ਹੋਰ ਕਿੱਡੀ ਕੋਣੀ ਹੈ ਉਹ ਨਿਮ ਗਏ ਅਤੇ ਮਹਾਰਾਜ ਨੂੰ ਪਤਾ ਲੱਗਿਆ ਕਹਿੰਦੇ ਇਹ ਜਾਨਵਰ ਕਿਹਦੇ ਜਿਉਂਦੇ ਕੀਤੇ ਕਹਿੰਦੇ ਜੀ ਅਜਿੱਤੇ ਰੰਧਾਵੇ ਨੇ ਤੁਹਾਡੇ ਸੇਵਕ ਨੇ ਕਹਿੰਦੇ ਬੁਲਾਓ ਰਹੇ ਮਹਾਰਾਜ ਸਾਰੀ ਸ਼ਕਤੀ ਕਿਸ ਚਲੀ ਕਹਿੰਦੇ ਮਦਾਰੀ ਬਣ ਗਿਆ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਤੈਨੂੰ ਕਿਹਨੇ ਕਿਹਾ ਸੀ ਵੀ ਇਹਨਾਂ ਨੂੰ ਜਿਉਂਦੇ ਕਰ ਮਹਾਰਾਜ ਖੂਬ ਤਾੜਨਾ ਕੀਤੀ ਭਾਈ ਖਾਲੀ ਕਰਕੇ ਬਿਠਾ ਦਿੱਤਾ ਇਹਨਾਂ ਨੂੰ ਭਾਈ ਸੰਗਤੀਆ ਜੀ ਦਾ ਨਾਂ ਸਾਧ ਸਿੰਘ ਜੀ ਉਹਦੇ ਬੱਚਾ ਨਹੀਂ ਸੀ ਠਹਿਰਦਾ ਉਹਦੇ ਮਾਤਾ ਪਿਤਾ ਦੇ ਮਰ ਜਾਂਦੇ ਸੀ ਬੱਚੇ ਗੁਰੂ ਨਾਨਕ ਦਾ ਅਰਦਾਸ ਕਰਕੇ ਵੀ ਜੇ ਮੇਰੇ ਬੱਚਾ ਹੋ ਜਾਏ ਮੈਂ ਤੁਹਾਡੇ ਅਰਪਣ ਕਰ ਦਿਆਂ ਉਹ ਉੱਥੇ ਲੈ ਕੇ ਆਇਆ ਸੀ ਸੰਗਤੀਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਲੈਂਦਾ ਜੀ ਇਹ ਬੱਚਾ ਤੁਹਾਨੂੰ ਅਰਪ ਦਿੱਤਾ ਕਹਿੰਦੇ ਬੱਚੇ ਨੂੰ ਪੁੱਛੋ ਵੀ ਇਹ ਵੀ ਚਾਹੁੰਦਾ ਮੇਰੇ ਕੋਲ ਰਹਿਣਾ ਕਿਉਂ ਵੀ ਤੂੰ ਇਹ ਤੇਰੇ ਪਿਤਾ ਨਾਲ ਸਹਿਮਤ ਹੈ ਮੈਨੂੰ ਸੌਂਪਣ ਲੱਗੇ ਮੈਂ ਦੇਸਾਂ ਪਰਦੇ ਖਬਰ ਕਿੱਥੇ ਕਿੱਥੇ ਲਈ ਫਿਰਨਾ ਤੈਨੂੰ ਕਹਿੰਦੇ ਮਹਾਰਾਜ ਮੈਂ ਧੰਨ ਭਾਗ ਜੇ ਮੈਨੂੰ ਆਪਣਾ ਬਣਾ ਲਓ। ਕਹਿੰਦੇ ਫਿਰ ਮੈਂ ਆਪਣਾ ਬਣਾਉਣ ਤੋਂ ਪਹਿਲਾਂ ਪਰਖਣਾ ਕਰਨੀ ਹੈ ਥੋੜ੍ਹੀ ਜਿਹੀ। ਕਹਿੰਦੇ ਜੀ ਦੱਸੋ। ਕਹਿੰਦੇ ਉੱਥੇ ਲੱਕੜਾਂ ਇਕੱਠੀਆਂ ਕਰਕੇ ਨਾ, ਕਹਿੰਦੇ ਇਸ ਤਰ੍ਹਾਂ ਕਰ ਵੀ ਉਹਦੇ ਵਿੱਚ ਚਿਖਾ ਦੇ ਵਿੱਚ ਅੱਗ ਲਾ ਕੇ ਲੱਕੜਾਂ ਦੇ ਵਿੱਚ ਚੌਂਕੜਾਂ ਮਾਰ ਕੇ ਬਹਿ ਜਾ। ਉਹਨੇ ਇੱਕ ਛਿਨ ਵੀ ਨਹੀਂ ਲਾਇਆ, ਬਹਿ ਗਿਆ। ਲਟ ਲਟ ਕਰਕੇ ਅੱਗ ਉੱਤੇ ਤੱਕ ਲੰਘ ਗਈ, ਪਰ ਭਾਈ ਸੰਗਤੀਆ ਚੌਂਕੜਾਂ ਮਾਰ ਕੇ ਉਵੇਂ ਜਿਵੇਂ ਬੈਠਾ ਰਿਹਾ ਸਾਧ ਸਿੰਘ ਜੀ। ਸਿੱਧਾ ਨੇ ਵੀ ਦੇਖਿਆ, ਮਹਾਰਾਜ ਸਾਹਿਬ ਨੇ ਪਰਖਣਾ ਕੀਤੀ ਸਿੱਖ ਨੂੰ ਕਿੱਥੇ ਸਾਧ ਸਿੰਘ ਜੀ ਛੱਡਣ ਦਿੰਦੇ ਆ। ਕਹਿੰਦੇ ਸਿੱਖਾ ਵੀ ਹੁਣ ਤੂੰ ਅੱਗੇ ਹੋਰ ਗੁਰਸਿੱਖਾਂ ਦਾ ਭਲਾ ਵੀ ਕਰੇਗਾ। ਕਹਿੰਦੇ ਸ਼ੁੱਧ ਹੋ ਗਿਆ ਤੂੰ, ਮੈਂ ਦੇਖਣਾ ਸੀ ਤੇਰੇ 'ਚ ਹੰਗਤਾ। ਜੇ ਤੇਰੇ 'ਚ ਹੰਗਤਾ ਹੁੰਦੀ ਤੂੰ ਕਹਿੰਦਾ ਵੀ ਨਹੀਂ ਜੀ ਮੈਂ ਅੱਗ ਦੇ ਵਿੱਚ ਕਿਵੇਂ ਸੜਜੂ, ਤੇਰੇ ਅੰਦਰ ਹਉਮੈ ਨਹੀਂ ਹੈ, ਤੂੰ ਹੁਣ ਸਿੱਖ ਮੈਂ ਸਵੀਕਾਰ ਕਰਦਾ, ਤੂੰ ਮੇਰਾ ਸਿੱਖ ਬਣ ਗਿਆ, ਜਾਂ ਮੈਂ ਤੇਰੇ 'ਤੇ ਖੁਸ਼ ਹਾਂ, ਮੰਗ ਲੈ ਜਿਹੜਾ ਕੋਈ ਮੰਗਦਾ। ਕਹਿੰਦਾ ਮਹਾਰਾਜ ਮੈਂ ਮੰਗਣ ਨੂੰ ਕੋਈ ਬਾਕੀ ਰਹਿ ਗਈ, ਜਾਂ ਤੁਸੀਂ ਮੇਰੇ ਗੁਰੂ ਬਣ ਗਏ, ਮੇਰਾ ਉਧਾਰ ਹੋ ਗਿਆ, ਮੈਂ ਕੀ ਮੰਗਾਂ ਜੀ। ਕਹਿੰਦੇ ਮੇਰੀ ਖੁਸ਼ੀ। ਕਹਿੰਦੇ ਫਿਰ ਮਹਾਰਾਜ ਇੱਕ ਬੇਨਤੀ ਹੈ, ਦੱਸੋ ਆਹ ਜਿਹੜੇ ਸਿੱਧ ਖਾਲੀ ਕਰਤੇ ਨਾ ਤੁਸੀਂ, ਸ਼ਕਤੀਆਂ ਖਿੱਚ ਲਈਆਂ ਇਹਨਾਂ ਦੀਆਂ, ਤੁਹਾਡੇ ਕੋਲ ਤਾਂ ਪਹਿਲਾਂ ਹੀ ਬੇਅੰਤ ਨਾ। ਇੱਕ ਤਾਂ ਮਹਾਰਾਜ ਇਹਨਾਂ ਦੀਆਂ ਸ਼ਕਤੀਆਂ ਮੋੜ ਦਿਉ, ਇਹਨਾਂ ਨੂੰ ਸਮਝਾ ਦਿਉ ਵੀ ਕਿਤੇ ਐਂ ਨਾ ਕਰ, ਪਰ ਮੋੜ ਦਿਉ ਇਹਨਾਂ ਦੀਆਂ। ਇੱਕ ਮੈਨੂੰ ਭਾਈ ਜਿੱਤੇ 'ਤੇ ਵੀ ਤਰਸ ਆਉਂਦਾ, ਮਹਾਰਾਜ ਇਹਦੀਆਂ ਸ਼ਕਤੀਆਂ ਵੀ ਮੋੜ ਦਿਉ, ਵਿਚਾਰਾ ਇਹ ਵੀ ਸਿਰ ਨੀਵਾਂ ਦੇ ਕਰੀ ਬੈਠਾ। ਮਹਾਰਾਜ ਕਹਿੰਦੇ ਮੋੜਨੀਆਂ ਤਾਂ ਨਾ ਸੀ। ਕਹਿੰਦੇ ਸੰਗਤੀਆਂ ਤੇਰੇ ਕਹੇ ਤੋਂ ਮੋੜਦੇ ਹਾਂ, ਉਹ ਸਾਰੀਆਂ ਸ਼ਕਤੀਆਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਮੋੜ ਦਿੱਤੀਆਂ। ਸੋ ਇਉਂ ਸਾਹਸੀ ਤਾਂ ਆਦੋਂ ਚਲੀ ਆ ਰਹੀ ਹੈ ਗੱਲ। ਜੇ ਇੱਕ ਇੱਕ ਸਾਖੀ ਨੂੰ ਇਉਂ ਕਹਿ ਕੇ ਸ਼ੰਕਾ ਕਰਕੇ ਗੁਰਸਿੱਖੋ, ਤੁਹਾਡੇ ਕੋਲ ਗੁਰੂ ਇਤਿਹਾਸ ਹੀ ਨਹੀਂ ਰਹੂਗਾ। ਫਿਰ ਜਦੋਂ ਗੁਰੂ ਇਤਿਹਾਸ ਨਹੀਂ ਰਿਹਾ ਤਾਂ ਗੁਰੂ ਕਿੱਥੇ ਰਹੂਗਾ ਤੁਹਾਨੂੰ? ਇਹ ਤਾਂ ਇਤਿਹਾਸ ਨੇ ਦੱਸਣਾ ਸਭ ਕੁਛ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਵੇਂ ਵਧਿਆ ਸੀ, ਸੰਪਾਦਨਾ ਕਿਵੇਂ ਹੋਈ ਗੁਰੂ ਗ੍ਰੰਥ ਸਾਹਿਬ, ਗੁਰੂ ਕਿਰਪਾ ਕਰੇ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਉੱਥੇ ਇਹ ਵਰਤਾਰਾ ਵਰਤਿਆ, ਗੁਰਸਿੱਖਾਂ ਦੀ ਫਿਰ ਤਾੜਨਾ ਕਰਕੇ ਮਹਾਰਾਜ ਨੇ ਦੁਬਾਰੇ ਫਿਰ ਭਾਵੇਂ ਉਹ ਦੇ ਦਿੱਤੀਆਂ ਸਿੱਧੀਆਂ ਜੇ ਕਿਸੇ ਸਿੱਖ ਨੇ ਗਲਤੀ ਕੀਤੀ। ਉਹ ਕਹਿ ਰਹੇ ਨੇ ਹਾਂਜੀ,
ਜਿਨ੍ਹਾਂ ਸੁਧਾਸਰ ਸੇਵਾ ਕੀਨਸ,
ਜਿਨ੍ਹਾਂ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਕੀਤੀ ਸੀ,
ਇਹ ਸਭ ਕੋ ਗੁਰ ਬਖਸ਼ਿਸ ਦੀਨਸ,
ਸਾਰਿਆਂ ਨੂੰ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਸਾਹਿਬ ਨੇ।
ਸਿੱਖ ਅਨੇਕ ਨਿਹਾਲ ਕਰੇ ਹੈ,
ਅਨੇਕਾਂ ਸਿੱਖ ਦੁੱਖ ਰਹਿਤ ਪਦਵੀ ਦੇ ਵਿੱਚ ਪਹੁੰਚਾ ਦਿੱਤੇ।
ਜਥਾ ਰਾਮ ਕਪ ਸ਼ਕਤ ਧਰੇ ਹੈ,
ਜਿਸ ਤਰ੍ਹਾਂ ਰਾਮ ਚੰਦਰ ਜੀ ਨੇ ਇਹ ਬਾਂਦਰਾਂ ਦੀ ਸਾਸ ਜੀ ਬਾਂਦਰੇ ਇੱਕ, ਚਲੋ ਇਹ ਤਾਂ ਹੁਣ ਬਾਂਦਰੇ ਦਿਖਾਉਣ ਲੱਗੇ, ਜਿਹੜੀ ਦੂਸਰੀ ਹੈ ਉਹ ਅਸਲ 'ਚ ਨਾ ਇੱਕ ਕੌਮ ਸੀ, ਉਹਨਾਂ ਨੂੰ ਬੰਤਰ ਉਹਦਾ ਕੌਮ ਦਾ ਨਾਂ ਹੈ, ਬੰਤਰ ਕੀ ਸੈਨਾ ਸੇਵੀ ਹੈ। ਇਹ ਤਾਂ ਹੁਣ ਰਾਮਲੀਲਾ 'ਚ ਪੂਰੇ ਬਾਂਦਰ ਹੀ ਦਿਖਾਤੇ ਨੇ, ਤਾਂ ਦੂਏ ਉਹ ਇਸ ਤਰ੍ਹਾਂ ਨਹੀਂ ਸੀ, ਉਹ ਬੰਦੇ ਸੀ, ਉਹਨਾਂ ਕੌਮ ਦਾ ਨਾਂ ਹੀ ਬੰਤਰ ਸੀ। ਸ਼ਕਲਾਂ ਜ਼ਰੂਰ ਉਹਨਾਂ ਜਿਹੀਆਂ ਸੀ ਜਿਹੀਆਂ ਜਾਂ ਦੂਏ ਭਾਈਆਂ ਦੇ ਫੀਨਿਆਂ ਦੀਆਂ ਹੁੰਦੀਆਂ, ਐਕਣ ਸੀ ਥੋੜ੍ਹਾ ਬਹੁਤ ਮਿਲਦੀ ਸੀ ਉਹਨਾਂ ਦੇ ਨਾਲ। ਅਤੇ ਉਹਨਾਂ ਦੇ 'ਚ ਹਨੂੰਮਾਨ ਨੂੰ ਸ਼ਕਤੀਆਂ ਦਿੱਤੀਆਂ ਰਾਮ ਜੀ ਨੇ, ਕਹਿੰਦੇ ਜਿਵੇਂ ਉਹਨਾਂ ਨੂੰ ਸ਼ਕਤੀਆਂ ਦਿੱਤੀਆਂ ਰਾਮ ਜੀ ਨੇ, ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਨੇ, ਅਤੇ ਉਹ ਤਾਂ ਆਪਣੇ ਇੱਕ ਨਿੱਜ ਸਵਾਰਥ ਵਾਸਤੇ ਹੋਇਆ ਸਾਰਾ ਕੁਛ। ਦੇਖੋ ਪਤਨੀ ਰਹਿ ਕੇ ਨਿੱਜ ਸਵਾਰਥ ਹੀ ਆ, ਪੁਲ ਬਣਿਆ ਉਹਦੇ ਗਏ, ਅਤੇ ਉਹ ਪੁਲ ਬੰਨਣ 'ਚ ਇਹਨਾਂ ਸਹਾਇਤਾ ਕੀਤੀ, ਉਹਨਾਂ ਬਖਸ਼ਿਸ਼ਾਂ ਕੀਤੀਆਂ, ਪਰ ਧੰਨ ਗੁਰੂ ਅਰਜਨ ਦੇਵ ਜੀ ਨਿਰਸਵਾਰਥ ਨਿਸਕਾਮੀ ਸਿੱਖਾਂ ਨੂੰ ਹਨੂੰਮਾਨ ਵਰਗੀਆਂ ਸ਼ਕਤੀਆਂ ਮਹਾਰਾਜ ਸਾਹਿਬ ਜੀ ਨੇ ਦੇ ਦਿੱਤੀਆਂ ਹਨ ਜੀ।
ਦੋਹਰਾ ਇਮ ਸ੍ਰੀ ਅੰਮ੍ਰਿਤਸਰ ਕਥਾ ਭਾਖੀ ਸਕਲ ਬਣਾਏ,
ਇਸ ਪ੍ਰਕਾਰ ਸਤਿਗੁਰੂ ਜੀ ਦੀ ਜੋ ਕਥਾ ਹੈ ਇਹੋ ਬਣਾ ਕਰਕੇ ਕਹਿ ਦਿੱਤੀ ਆ ਭਾਈ ਸਾਹਿਬ। ਕਹਿੰਦੇ
ਭਏ ਕਿਰਥਾਰਥ ਸਿੱਖ ਜਿਮ ਸੋ ਸ਼ਬਦ ਹੈ ਸੁਣਾਏ,
ਇਹ ਗੁਰਸਿੱਖੋ ਕਹਿੰਦੇ ਮੈਂ ਸਾਰੇ ਸੁਣਾ ਦਿੱਤੇ, ਜਿਵੇਂ ਕਿਰਥਾਰਥ ਕੀਤੇ ਸਫਲੇ ਕੀਤੇ ਜੀਵਨ ਮੁਕਤੀਆਂ ਦਿੱਤੀਆਂ।
ਜੋ ਭਈ ਭਾਈ ਸਾਲੋ ਆਦਮ ਸੰਦ,
ਭਾਈ ਸਾਲੋ ਆਦਿ ਜਿਹੜੇ ਮਸੰਦ ਸਨ,
ਗੁਰ ਘਰ ਕੀ ਕਰ ਕਾਰ ਬਿਲੰਦ,
ਬੜੀ ਸੇਵਾ ਕੀਤੀ ਆ ਭਾਈ ਸਾਲੋ ਦਾ ਟੋਭਾ ਹੁਣ ਤੱਕ ਮਸ਼ਹੂਰ ਹੈ, ਅੰਮ੍ਰਿਤਸਰ ਸਾਹਿਬ ਜਾਂਦੇ ਹੋ,
ਲੈਬੋ ਦੈਬੋ ਆਵਨ ਜਾਣਾ,
ਆਉਣਾ ਜਾਣਾ ਲੈਣ ਦੇਣ ਸਭ ਭਾਈ ਸਾਲੋ ਦੇ ਹੱਥ ਵਿੱਚ ਹੈ,
ਦਰਬ ਸੁਨਾਰ ਖਰਚ ਕਰ ਨਾਨਾ,
ਨਾਨਾ ਪ੍ਰਕਾਰ ਦਾ ਖਰਚ ਆਪ ਕਰਦੇ ਨੇ ਭਾਈ ਸਾਲੋ ਜੀ,
ਉਮਰਾ ਸ਼ਾਹ ਅਪਰ ਕਲਿਆਣਾ,
ਭਾਈ ਉਮਰਾ ਸ਼ਾਹ ਕਲਿਆਣਾ ਜੀ ਇਹ ਸਭ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਜ਼ਿੰਮੇਦਾਰੀਆਂ ਸੌਂਪੀਆਂ,
ਜੇਠਾ ਗੁਰਮੁਖ ਸਿੱਖ ਪੁਰਾਣਾ,
ਭਾਈ ਜੇਠਾ ਭਾਈ ਪੁਰਾਣਾ ਇਹ ਗੁਰਮੁਖ ਸਿੱਖ ਹਨ,
ਕੀਰਤ ਕਰਹਿ ਸਤਿਗੁਰ ਸਦਾ ਸੰਗ ਕਰ ਗੁਰ ਸਦਾ ਕੋ, ਕੀਰਤ ਕਰਹਿ ਸੰਗ ਗੁਰ ਸਦਾ,
ਕਿੰਨੇ ਕੁ ਗੁਰੂ ਦੇ ਨਾਲ ਰਹਿ ਰਹੇ ਨੇ ਇਸ ਪ੍ਰਕਾਰ,
ਕੋਥਲ ਅਪਰ ਸੋ ਦਰਸਹਿ ਕਦਾ,
ਕੋਈ ਦਰਸ਼ਨ ਕਰਕੇ ਚਲੇ ਜਾਂਦੇ ਕਦੇ ਕਦੇ ਆਉਂਦੇ ਨੇ,
ਜਹਾਂ ਕਾ ਸਿੱਖੀ ਵਿਸਤਾਰੈ,
ਜਿੱਥੇ ਕਿੱਥੇ ਜਾਂਦੇ ਨੇ ਸਿੱਖੀ ਦਾ ਵਾਧਾ ਕਰਦੇ, ਗੁਰਸਿੱਖ ਦਾ ਧਰਮ ਹੈ ਜਿੱਥੇ ਜਾਵੇ ਸਿੱਖੀ ਫੈਲਾਵੇ, ਉਹ ਸਾਸੀ ਅੰਮ੍ਰਿਤਧਾਰੀ ਹੋਣ ਵਾਸਤੇ ਸਾਰੀ ਪ੍ਰਚਾਰਕ ਬਣੋ, ਇਹ ਨਹੀਂ ਵੀ ਸਟੇਜ ਵਾਲਿਆਂ ਦੀ ਡਿਊਟੀ ਹੈ, ਹਰ ਥਾਂ ਪ੍ਰਚਾਰ ਬਣ ਕੇ ਆਪ ਪ੍ਰਚਾਰ ਕਰੋ ਜਿੰਨੇ ਗੁਰੂ ਕੇ ਸਿੱਖ ਨੇ। ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਕਿਹਾ ਕਰਦੇ ਸੀ, ਉਹ ਕਹਿੰਦੇ ਜੀ ਨੇ ਅੰਮ੍ਰਿਤ ਛਕ ਕੇ ਇੱਕ ਸਿੱਖ ਨੂੰ ਪ੍ਰੇਰਨਾ ਕਰਕੇ ਅੰਮ੍ਰਿਤ ਨਹੀਂ ਛਕਾਇਆ, ਕਹਿੰਦੇ ਆਪਣਾ ਤਾਂ ਜਨਮ ਸਫਲਾ ਕਰ ਲਿਆ ਪਰ ਕਹਿੰਦੇ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਣਗੀਆਂ। ਜਿਹਨੇ ਇੱਕ ਸਿੱਖ ਤਿਆਰ ਕਰ ਦਿੱਤਾ ਹੋਰ ਆਪਣੇ ਥਾਂ 'ਤੇ ਵੀ ਜਾਣ ਤੋਂ ਪਹਿਲਾਂ ਪਹਿਲਾਂ ਮਰਨ ਤੋਂ ਪਹਿਲਾਂ ਇੱਕ ਅੰਮ੍ਰਿਤਧਾਰੀ ਬਣਾਉਣਾ ਹੀ ਬਣਾਉਣਾ ਉਸ ਵੇਲੇ ਪਰਨ ਕਰ ਲੈਣਾ। ਕਹਿੰਦੇ ਉਹਨੇ ਸਮਝ ਲਓ ਵੀ ਆਪਣਾ ਉਧਾਰ ਕਰ ਲਿਆ, ਗੁਰੂ ਦੀਆਂ ਖੁਸ਼ੀਆਂ ਲੈ ਲਈਆਂ। ਜਿਹਨੇ ਵੱਧ ਪ੍ਰੇਰਨਾ ਕਰਕੇ ਅੰਮ੍ਰਿਤ ਛਕਾ ਦਿੱਤਾ ਕਹਿੰਦੇ ਉਹਨੇ ਤਾਂ ਆਪਣੀਆਂ ਕੋਲਾਂ ਹੀ ਤਾਰ ਲਈਆਂ। ਅਤੇ ਇਸ ਪ੍ਰਕਾਰ ਸਾਧ ਸਿੰਘ ਜੀ ਸਾਨੂੰ ਅੱਗੇ ਤੋਂ ਅੱਗੇ ਗੁਰਸਿੱਖਾਂ ਨੂੰ ਪ੍ਰੇਰਨਾ ਕਰਨੀ ਚਾਹੀਦੀ ਹੈ।
ਸਤਨਾਮ ਜਪ ਭ੍ਰਮ ਨਿਰਵਾਰੈ,
ਸਤਨਾਮ ਦਾ ਜਾਪ ਕਰਕੇ ਭਵਜਲ ਤੋਂ ਤਾਰਿਆ।
ਬੈਠੇ ਸ੍ਰੀ ਅਰਜਨ ਹਰਿਮੰਦਰ,
ਗੁਰੂ ਸਾਹਿਬ ਜੀ ਹਰਿਮੰਦਰ ਸਾਹਿਬ ਚ ਬਹਿੰਦੇ ਹੈ।
ਕਥੈ ਸੁਧਾਸਰ ਮਹਿਮਾ ਸੁੰਦਰ,
ਅੰਮ੍ਰਿਤ ਸਰੋਵਰ ਦੀ ਬਹੁਤ ਮਹਿਮਾ ਕਰਦੇ ਹਨ।
ਸੋਰਠ ਰਾਗ ਮਜ਼ਾਰ ਬਣਾਵੇ,
ਸੋਰਠ ਰਾਗਣੀ ਦੇ ਮਜ਼ਾਰ ਕੀ ਵਿੱਚ
ਮਹਾ ਮਹਾਤਮ ਕੋ ਬਿਦਤਾਵੇ,
ਸੋਰਠ ਰਾਗ ਦੇ ਬਹੁਤ ਸ਼ਬਦ ਆਉਂਦੇ ਨੇ ਜਿਹਦੇ ਵਿੱਚ ਮਹਾਤਮਾ ਦੱਸਿਆ।
ਸੂਹੀ ਰਾਗ ਸ਼ੰਤ ਕੇ ਮਾਹੀ,
ਸੂਹੀ ਰਾਗ ਦੇ ਸ਼ੰਤਾਂ ਦੇ ਵਿੱਚ ਵੀ ਬਹੁਤ ਇਸ ਤਰ੍ਹਾਂ ਦਾ ਸਿਧਾਂਤ ਹੈ ਅੰਮ੍ਰਿਤਸਰ ਸਾਹਿਬ ਦੀ ਸ਼ੋਭਾ ਦਾ।
ਤੀਰਥ ਮਹਿਮਾ ਕੋ ਸੁਭ ਪਰਾਹੀ,
ਜਿਸ ਦੇ ਵਿੱਚ ਤੀਰਥ ਦੀ ਸ਼ੁਭ ਮਹਿਮਾ ਕਥਨ ਕੀਤੀ ਹੈ।
ਹਰਿਮੰਦਰ ਕੋ ਕਹੇ ਮਹਾਤਮ,
ਹਰਿਮੰਦਰ ਸਾਹਿਬ ਦਾ ਮਹਾਤਮ ਕਥਨ ਕੀਤਾ ਗਿਆ।
ਦਰਸ਼ਨ ਪਰਸਨ ਨਿਰਮਲ ਆਤਮ,
ਜਿਹੜਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇ ਉਹਦਾ ਮਨ ਨਿਰਮਲ ਹੋਏਗਾ, ਐਸੇ ਵਚਨ ਕੀਤੇ।
ਅੰਮ੍ਰਿਤਸਰ ਜਿਨ ਮੱਜਨ ਕੀਨਾ,
ਅੰਮ੍ਰਿਤਸਰ ਸਰੋਵਰ ਦੇ ਅੰਦਰ ਸ਼ਰਧਾ ਨਾਲ ਇਸ਼ਨਾਨ ਕੀਤਾ ਹੈ।
ਕੋਟ ਜਨਮ ਕੇ ਅੱਗ ਕਰ ਸ਼ੀਨਾ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਦਾ ਬਚਨ ਹੈ ਗੁਰੂ ਅਰਜਨ ਦੇਵ ਜੀ ਦਾ, ਕਰੋੜਾਂ ਜਨਮਾਂ ਦੇ ਪਾਪ ਕਰਮ ਕੱਟੇ ਜਾਣਗੇ ਜਿਹੜਾ ਸ਼ਰਧਾ ਨਾਲ ਇਸ਼ਨਾਨ ਕਰੇਗਾ। ਇਹ ਛੋਟੀ ਜਿਹੀ ਬਾਤ ਨਹੀਂ ਹੈ।
ਸ੍ਰੀ ਹਰਿਮੰਦਰ ਬੰਦਨ ਕਰਕੇ,
ਹਰਿਮੰਦਰ ਸਾਹਿਬ ਨੂੰ ਨਮਸਕਾਰ ਕਰਕੇ
ਬੈਠੇ ਸਾਦਰ ਸਰਦਾ ਧਰਕੇ,
ਸਰਦਾ ਧਰ ਕੇ ਬੈਠੇ ਉੱਥੇ ਚਾਰ ਘੜੀਆਂ ਸਾਜੀਆਂ ਪ੍ਰਕਰਮਾਂ ਚ ਬੈਠੇ, ਜਿੱਥੇ ਜਗ੍ਹਾ ਮਿਲੇ ਬੈਠ ਕੇ ਸੁਣੇ।
ਸਤਿਗੁਰ ਸ਼ਬਦ ਸਰਵਨ ਕੋ ਕਰੇ,
ਸਤਿਗੁਰਾਂ ਦੇ ਸ਼ਬਦਾਂ ਨੂੰ ਸਰਵਣ ਕਰੇ ਜੋ ਕੀਰਤਨ ਹੁੰਦਾ ਹਰਿਮੰਦਰ ਸਾਹਿਬ ਵਿੱਚ।
ਸਰਬ ਔਰ ਤੇ ਮਨ ਕੋ ਥਿਰੇ,
ਸਾਰਿਆਂ ਪਾਸਾਂ ਤੇ ਮਨ ਨੂੰ ਕਾਬੂ ਕਰਕੇ ਉੱਥੇ ਬੈਠਣਾ ਕਰੇ।
ਅਥਵਾ ਕਰੇ ਸੁਣਾਵਨ ਕੋਈ,
ਜਾਂ ਫਿਰ ਕੋਈ ਸਾਸ ਜੀ ਸੁਣਾਉਣਾ ਕਰੇ।
ਫਲ ਅਤੋਟ ਕੋ ਪਾਵੇ ਸੋਈ,
ਫਿਰ ਇਹ ਫਲ ਨੂੰ ਕੋਈ ਸਾਧ ਸਿੰਘ ਜੀ ਮੁਕਾ ਨਹੀਂ ਸਕਦਾ, ਕਿੰਨਾ ਫਲ ਹੈ, ਅਤੋਟ ਹੈ, ਘਾਟਾ ਨਹੀਂ ਕਦੇ ਵੀ ਆਵੇਗਾ।
ਜਿਨਰ ਬਸ ਹੈ ਦੂਰ ਕਿਸ ਥਾਨੇ,
ਜਿਹੜੇ ਦੂਰ ਵਸਦੇ ਹਨ ਰੋਜ਼ ਨਹੀਂ ਆ ਸਕਦੇ।
ਆਵੇ ਦੀਪ ਮਾਲ ਹਿਤ ਠਾਨੇ,
ਉਹ ਕਹਿੰਦੇ ਦੀਵਾਲੀ ਨੂੰ ਆ ਕੇ ਇਸ਼ਨਾਨ ਕਰਨ ਤੇ ਦਰਸ਼ਨ ਕਰਨ ਮਹਾਰਾਜ ਸਾਹਿਬ ਦੇ।
ਬਹੁਰ ਮੋਖ ਕੀ ਜਬ ਸੰਕ੍ਰਾਂਤ,
ਜਾਂ ਫਿਰ ਮੇਖ ਹੈ ਜੀ, ਮੋਖ ਲਿਖਿਆ, ਹਾਂ ਮੇਖ, ਉਹ ਸ਼ਬਦ ਕੋਲ ਹੋ ਜਾਂਦਾ, ਕੋਈ ਨਹੀਂ ਹੋ ਜਾਂਦਾ, ਮੇਰੇ ਕੋਲ ਕਿਹੜਾ ਨਹੀਂ ਹੋ ਜਾਂਦਾ। ਮੇਖ ਕਹਿੰਦੇ ਨੇ ਸਾਧ ਸਿੰਘ ਜੀ, ਆ ਜਿਹੜਾ ਵਿਸਾਖ ਦੀ ਸੰਗਰਾਂਦ ਹੈ, ਇੱਕ ਦੀਵਾਲੀ ਤੇ ਇੱਕ ਵਿਸਾਖੀ, ਇਹ ਦੋ ਦਿਨ ਦਾ ਬਹੁਤਾ ਜ਼ਿਆਦਾ ਮਹਾਤਮ ਦੱਸਦੇ ਆ ਗੁਰੂ ਸਾਹਿਬ।
ਤਵੇ ਆਏ ਇਸ਼ਨਾਨ ਹੈ ਗਾਤ,
ਜੇ ਕੋਈ ਇੱਥੇ ਆ ਕੇ ਗਾਤਨਾ ਸਰੀਰ ਦਾ, ਆਪਣੇ ਸਰੀਰ ਨੂੰ ਸਰੋਵਰ ਚ ਇਸ਼ਨਾਨ ਕਰਾਵੇ।
ਜਥਾ ਬਰਖ ਦਿਨ ਮੱਜਤ ਰਹੇ,
ਜਿਸ ਤਰ੍ਹਾਂ 365 ਦਿਨਾਂ ਦੇ ਅੰਦਰ ਕੋਈ ਸਾਰਾ ਸਾਲ ਹੀ ਮੱਜਣ ਕਰਦਾ।
ਦੋਇਨ ਪੁਰਬ ਫਲ ਤੈਸੋ ਲਹੇ,
ਉਹ ਸਾਸ ਜੀ ਇਸ ਪ੍ਰਕਾਰ ਇਹਦਾ ਜਿਹੜਾ ਮਹਾਤਮ ਹੈ, 365 ਦਿਨ ਹੁੰਦੇ ਨੇ, ਕਹਿੰਦੇ 363 ਦਿਨਾਂ ਜਿੰਨਾ ਮਹਾਤਮ ਦੋ ਦਿਨਾਂ ਦੇ ਇਸ਼ਨਾਨ ਦਾ। ਜੇ ਕੋਈ ਦੀਵਾਲੀ ਨੂੰ ਇਸ਼ਨਾਨ ਕਰੇਗਾ ਔਰ ਜੇ ਕੋਈ ਸਾਸ ਜੀ ਵਿਸਾਖੀ ਨੂੰ ਇਸ਼ਨਾਨ ਕਰੇ, ਉਹਦਾ ਕਾਰਨ ਵੀ ਦੱਸਦੇ ਨੇ ਕੀ ਹੈ।
ਦੋਨੋਂ ਪਰਬ ਵੇਖੇ ਇਸ ਥਾਨੇ,
ਦੋਨੇ ਪੁਰਬ ਇਸ ਥਾਂ ਤੇ ਮਨਾਏ ਜਾਣਗੇ, ਗੁਰੂ ਅਰਜਨ ਦੇਵ ਜੀ ਦਾ ਹੁਕਮ ਹੋਇਆ।
68 ਤੀਰਥ ਆਏ ਇਸ਼ਨਾਨੇ,
ਕਹਿੰਦੇ ਉਦੋਂ 68 ਤੀਰਥ ਇੱਥੇ ਨਿਵਾਸ ਕਰਦੇ ਹੁੰਦੇ ਆ, ਪਹੁੰਚੇ ਹੁੰਦੇ ਨੇ।
ਕਲਕੇ ਨਰ ਕਲਮਲ ਸਮਦਾਏ,
ਕਲਯੁਗ ਦੇ ਜਿਹੜੇ ਬਹੁਤ ਸਾਰੇ ਬੰਦੇ ਮੈਲ ਦੇ ਭਰੇ ਉਹਨਾਂ ਤੀਰਥਾਂ ਚ ਨਹਾਉਂਦੇ ਆ।
ਮਤ ਮਲੀਨ ਨਹਿ ਪੁੰਨ ਉਪਾਏ,
ਮਲੀਨ ਮਤ ਹੋ ਗਈ ਪੁੰਨ ਨਹੀਂ ਪੈਦਾ ਹੁੰਦੇ।
ਸੋ ਸਭ ਤੀਰਥ ਦੇਸ਼ ਮਝਾਰੇ,
ਉਹ ਸਾਰੇ ਤੀਰਥ ਦੇਸ਼ ਦੇ ਜਿੰਨੇ ਵੀ ਹੈ,
ਕਰ ਇਸ਼ਨਾਨ ਕੋ ਤਾਹੇ ਉਤਾਰੇ,
ਉਹ ਇਸ਼ਨਾਨ ਕਰਨ ਵਾਸਤੇ ਸਾਸੀ ਇੱਥੇ, ਫਿਰ ਉਹ ਤੀਰਥ ਵੀ ਪਵਿੱਤਰ ਹੋਣ ਵਾਸਤੇ ਇੱਥੇ ਆਇਆ ਕਰਨਗੇ। ਫੇਰ ਕਹਿੰਦੇ ਜਿਹੜਾ ਇੱਥੇ ਇਸ਼ਨਾਨ ਕਰੂ, 68 ਤੀਰਥਾਂ ਤੇ ਘੁੰਮਣ ਦੀ ਲੋੜ ਨਹੀਂ, ਇੱਕ ਥਾਂ ਤੇ ਇਸ਼ਨਾਨ ਕਰਕੇ 68 ਤੀਰਥਾਂ ਦਾ ਮਹਾਤਮ ਕਰ ਦਿੱਤਾ। ਇਉਂ ਕਹਿੰਦੇ ਹਨ,
ਤਿੰਨ ਪਾਪਨ ਕੇ ਭਾਰ ਦਵਾਏ,
ਉਹਨਾਂ ਪਾਪਾਂ ਦੇ ਭਾਰਾਂ ਦੇ ਦਵੇ ਹੋਏ ਹਨ ਕਲਯੁਗੀ ਜੀਵ,
ਸਹਿ ਨਾ ਸਕੇ ਅਦਕ ਅਕਲਾਏ,
ਤੇ ਉਹ ਵਿਆਕਲ ਹੋ ਜਾਂਦੇ ਨੇ। ਤੀਰਥ ਜਿਹੜਾ ਇਹ ਤਾਂ ਗੁਰਬਾਣੀ 'ਚ ਤੁਕਾਂ ਹੁੰਦੀਆਂ ਹਨ, ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਉਦਮ ਕਰੈ ਧੂ ਸਾਧੂ ਕੀਤਾ, ਕਿਲਵਿਖ ਮੈਲ ਭਰੇ ਭਰੇ ਹਮਰੇ 'ਚ ਹਮਰੀ ਮੈਲ ਸਾਧੂ ਕੀ ਤੂਰ ਗੁਬਾਈ। ਤੇ ਇਸ ਪ੍ਰਕਾਰ ਸਾਧੂਆਂ ਦੀ ਚਰਨ ਧੂੜ ਦੀ ਏਡੀ ਬਰਕਤ ਹੈ, ਤਾਂ ਗੁਰੂ ਸਾਹਿਬ ਦੇ ਆਪਣੇ ਚਰਨ ਪਏ, ਗੁਰੂ ਸਾਹਿਬ ਦਾ ਆਪਣਾ ਤੀਰਥ ਪ੍ਰਗਟ ਕੀਤਾ।
ਗੰਗਾ ਆਦਿਕ ਤੀਰਥ ਜੇਈ,
ਗੰਗਾ ਆਦਿਕ ਜਿਹੜੇ ਬੜੇ ਭਾਰੀ ਤੀਰਥ ਹਨ,
ਅੰਮ੍ਰਿਤਸਰ ਮਹਿ ਆਵੈ ਤੇਈ,
ਉਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਕੇ ਨਿਵਾਸ ਕਰਨਗੇ, ਐਸਾ ਵਚਨ ਸੀ।
ਨਾਮ ਮਹਾਤਮ ਜਹ ਅਧਕਾਈ,
ਇਹਦਾ ਨਾਮ ਦਾ ਬਹੁਤ ਵੱਡਾ ਮਹਾਤਮ ਹੈ ਇੱਥੇ।
ਕਰਿਸ਼ਨਾ ਤਜ ਅਗ ਅਮਦਾਈ,
ਉਹ ਆਪਣੇ ਸਾਰੇ ਪਾਪਾਂ ਨੂੰ ਤਜ ਦੇਣਗੇ ਜਿਹੜੇ ਇਸ਼ਨਾਨ ਕਰਨਗੇ।
ਦੀਪ ਮਾਲ ਵੈਸਾਖੀ ਦੋਏ,
ਮਾਲ ਤੇ ਵਿਸਾਖੀ ਦੋ ਜਿਹੜੇ ਦਿਨ ਹਨ।
ਛਠੇ ਮਾਸ ਤੀਰਥ ਸਭ ਕੋਏ,
ਛਠੇ ਮਾਸ ਛੇ ਮਹੀਨੇ ਆ ਕੇ ਗੁਰਸਿੱਖ ਦਰਸ਼ਨ ਕਰਨ, ਇਸ਼ਨਾਨ ਕਰਨ, ਇਹ ਮਹਾਰਾਜ ਦਾ ਹੁਕਮ ਹੈ।
ਰਹਿ ਸੁਧਾਸਰ ਮੈਂ ਤਬ ਆਏ,
ਜਿਹੜੇ ਸਾਸੀ ਸੁਧਾਸਰ ਦੇ ਅੰਦਰ ਉੱਥੇ ਰਹਿ ਰਹੇ ਨੇ ਉਹ ਰੋਜ਼ ਇਸ਼ਨਾਨ ਕਰਨ, ਤੇ ਇਸ ਪ੍ਰਕਾਰ ਗੁਰੂ ਦਾ ਵਚਨ ਹੈ।
ਜੋ ਨਰ ਤਿਸ ਛਿਨ ਆਏ ਨਹਾਏ,
ਜੋ ਉਸ ਵੇਲੇ ਆ ਕੇ ਇਸ਼ਨਾਨ ਕਰਨਗੇ,
ਸਭ ਤੀਰਥ ਕੋ ਮੱਜਨ ਹੋਏ,
ਸਾਰਿਆਂ ਤੀਰਥਾਂ ਦੇ ਇਸ਼ਨਾਨ ਹੋ ਜਾਏਗਾ।
ਜਾਤੇ ਅਧਿਕ ਮਹਾਤਮ ਜੋਏ,
ਇਸ ਕਰਕੇ ਬਹੁਤ ਹੀ ਵੱਡਾ ਮਹਾਤਮ ਹੈ ਇਸ ਦਾ।
ਕਰੇ ਇਸ਼ਨਾਨ ਸਕਲ ਫਲ ਪਾਵੇ,
ਇਸ਼ਨਾਨ ਕਰਕੇ ਸਾਰੇ ਫਲ ਪਾ ਲੈਣਗੇ।
ਸੁੱਤ ਬਿੱਤ ਲਾਭ ਕਲੂਖ ਨਸਾਵੇ,
ਸੁੱਤ ਬਿੱਤ ਪੁੱਤਰ ਨੀ ਹੈ ਜਿਸ ਦੇ, ਧਨ ਨੀ ਹੈ ਜਿਹਦੇ ਕੋਲ, ਸਾਰੇ ਲਾਭ ਮਿਲਣਗੇ।
ਇਤਿਆਦਿਕ ਮਹਿਮਾ ਕਹਿ ਭਾਰੀ,
ਇਤਿਆਦਿਕ ਬਹੁਤ ਹੀ ਮਹਿਮਾ ਕਹੀ ਹੈ।
ਹਰ ਮੰਦਰ ਕੇ ਬੈਠ ਮਝਾਰੀ,
ਹਰ ਮੰਦਰ ਸਾਹਿਬ ਦੇ ਵਿੱਚ ਬੈਠ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਨੇ
ਇੱਕ ਦਿਨ ਬੈਠੇ ਸਵਾ ਲਗਾਏ,
ਇੱਕ ਦਿਨ ਦੀਵਾ ਲਾ ਕੇ ਬੈਠੇ।
ਕੇਤਕ ਸਿੱਖ ਰਹੇ ਗੁਰਬਾਏ,
ਇੰਨੇ ਕੁ ਸਿੱਖ ਸਾਧ ਸਿੰਘ ਜੀ ਉੱਥੇ ਆ ਗਏ ਹੈ, ਤੇ ਕੁਝ ਸਿੱਖਾਂ ਦੇ ਅੰਦਰ ਜਿਸ ਪ੍ਰਕਾਰ ਦਾ ਭਾਵ ਹੈ ਇਹ ਹੁਣ ਵਿਚਾਰ ਕੱਲੇ ਹੀ ਹੋਏਗੀ। ਬਸ ਇੱਕ ਛੋਟੀ ਜਿਹੀ ਗੱਲ ਮੈਂ ਢਾਡੀ ਸਿੰਘਾਂ ਤੋਂ ਵੀ ਖੇਵਾ ਮੰਗਦਾ, ਦੋ ਮਿੰਟ ਸ਼ਾਇਦ ਉੱਤੇ ਹੋ ਜਾਣ, ਸਮਾਂ ਹੋ ਗਿਆ ਪੂਰਾ। ਇੱਥੇ ਟੋਰਾਂਟੋ ਦੇ ਅੰਦਰ, ਮੈਂ ਦੂਰ ਦੀ ਗੱਲ ਨਹੀਂ ਕਰਦਾ, ਪਰ ਮੈਨੂੰ ਗੁਰਸਿੱਖ ਨੇ ਕਹਿ ਦਿੱਤਾ ਜੀ ਮੇਰਾ ਨਾਂ ਨਹੀਂ ਲੈਣਾ। ਮੈਂ ਉਹਨੂੰ ਅੱਜ ਤੋਂ ਬਹੁਤ ਵਰੇ ਪਹਿਲਾਂ ਦੇਖਿਆ, ਗਰੀਬੀ ਦੇ ਨਾਲ ਜੂਝਦੇ ਹੋਏ ਨੂੰ ਦੇਖਿਆ, ਪਰਿਵਾਰ ਦੀ ਬਹੁਤ ਮਾੜੀ ਹਾਲਤ, ਕਿਸੇ ਲੀਡਰ ਨੇ ਲੁੱਟ ਲਿਆ ਸੀ ਉਹਨੂੰ। ਮੈਂ ਕਾਹਨੂੰ ਹੁਣ ਲੀਡਰ ਦਾ ਵੀ ਨਾਂ ਲਿਆ, ਅਤੇ ਨਾਲੇ ਉਹ ਕਹਿੰਦੇ ਜੀ ਹੁਣ ਬਸ ਪੜ੍ਹਦੇ ਹੀ ਰੱਖਣਾ, ਬਚਨ ਦੇ ਤਾਂ ਮੈਂ ਉਹਨੂੰ ਵੀ ਠੀਕ, ਤੇਰਾ ਨਾਂ ਨਹੀਂ ਲੈਂਦਾ। ਅੱਤ ਦਰਜੇ ਦੀ ਗਰੀਬੀ ਇੱਥੇ ਜਿਹਨੂੰ ਕਹਿੰਦੀ ਵੀ ਬੰਦਾ ਬਿਲਕੁਲ ਉਜੜ ਗਿਆ, ਕੰਗਾਲ ਹੋ ਗਿਆ। ਕਹਿੰਦਾ ਜੀ ਮੇਰੀ ਬੇਟੀ ਨੇ ਹਰਿਮੰਦਰ ਸਾਹਿਬ ਅਖੰਡ ਪਾਠ ਦੇ ਲਈ ਅਖੀਰਲਾ ਤਰਲਾ ਗੁਰੂ ਰਾਮਦਾਸ ਦੇ ਚਰਨਾਂ 'ਚ ਮਾਰਿਆ। ਅਖੰਡ ਪਾਠ ਦੀ ਤਰੀਕ ਆ ਗਈ, ਕਹਿੰਦੇ ਸਾਨੂੰ ਫਿਕਰ ਲੱਗਿਆ ਕਿਰਾਇਆ ਕਿੱਥੋਂ ਲਈਏ। ਪਹੁੰਚੇ, ਬੇਟੀ ਨੇ ਅਰਦਾਸ ਕੀਤੀ, ਕਰਵਾਈ ਵੀ ਸਾਡੇ ਘਰ ਦੀ ਆਹ ਹਾਲਤ ਹੈ। ਵਾਪਸ ਆਏ, ਸਾਧ ਸਿੰਘ ਜੀ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਹੈ, ਅੱਜ ਚੰਗੇ ਤਕੜੇ ਰਿਚ ਬੰਦਿਆਂ ਦੇ ਵਿੱਚੋਂ, ਅਮੀਰ ਬੰਦਿਆਂ 'ਚੋਂ ਇੱਕ ਉਹ ਗੁਰਸਿੱਖ ਹੈ। ਔਰ ਗਰੀਬੀ ਉੱਨੀ ਹੈ ਅਤੇ ਪੜਦਾ ਇੰਨਾ ਰੱਖਿਆ, ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਉਹ ਉਸੇ ਤਰ੍ਹਾਂ ਮਿਲ ਵਰਦਾ ਜਿਵੇਂ ਪਤਾ ਹੀ ਨਹੀਂ ਕਿਸੇ ਨੂੰ, ਨਾ ਉਹਨੇ ਪਤਾ ਲੱਗਣ ਦੇਣਾ। ਗੁੱਝਾ ਬੰਦਾ ਦੇਖਿਆ, ਮੈਂ ਕਿਹਾ ਹੋਇਆ ਕਿਸ ਤਰ੍ਹਾਂ? ਕਹਿੰਦਾ ਬਾਬਾ ਜੀ ਰੋ ਪਿਆ। ਕਹਿੰਦਾ ਅੰਮ੍ਰਿਤਸਰ ਸਾਹਿਬ ਇੱਕ ਗੋਰਾ ਕਹਿੰਦਾ ਮੈਨੂੰ ਬੁਲਾ ਕੇ ਲੈ ਗਿਆ ਕਿ ਸਿੰਘ ਆ ਇੱਕ ਪ੍ਰੋਪਰਟੀ ਲੈ ਲਾ। ਕਹਿੰਦਾ ਮੈਂ ਕਿਹਾ ਵੀ ਚਲੋ ਇਹਨੂੰ ਨਾ ਕਾਹਨੂੰ ਕਰ ਰਿਹਾ, ਹੈ ਤਾਂ ਮੇਰੇ ਕੋਲ ਕੁਛ ਨਹੀਂ। ਜਾ ਕੇ ਕਹਿੰਦਾ ਕਿ ਮਹਿੰਗੀ ਹੈ ਛੱਡਿਆਂ ਦੀ। 80 ਵਰ੍ਹਿਆਂ ਦਾ ਗੋਰਾ, 15 ਏਕੜ ਜ਼ਮੀਨ, 14 ਟਰੱਕ, 11 ਟਰਾਲੇ, ਉਹ ਸਾਰਾ ਸਮਾਨ, ਕਹਿੰਦਾ ਸਭ ਕੁਛ ਹੀ ਦੇ ਦੇਣਾ। ਤਕਰੀਬਨ 5 ਤੋਂ ਲੈ ਕੇ 10 ਮਿਲੀਅਨ ਤੱਕ ਦਾ ਉਹਦਾ ਪ੍ਰੋਪਰਟੀ, ਸਾਰਾ ਕੁਛ। ਕਹਿੰਦਾ ਮੈਂ ਦੇਖ ਕੇ ਡਰ ਗਿਆ ਵੀ ਮੇਰੇ ਤਾਂ ਬਸ ਦੀ ਗੱਲ ਨਹੀਂ। ਕਹਿੰਦਾ ਫਿਰ ਵੀ ਮੈਂ ਕਿਹਾ ਵੀ ਹਾਂ ਜੀ ਦੱਸੋ। ਕਹਿੰਦਾ ਉਹਨੇ ਗੋਰੇ ਨੇ ਆਪਣਾ ਪਰਿਵਾਰ ਸੱਦਿਆ ਹੋਇਆ, ਬੜੇ ਬੜੇ ਅਫੀਸਰ ਉਹਦੇ ਪਰਿਵਾਰ ਦੇ ਬੱਚੇ। ਕਹਿੰਦਾ ਵੀ ਮੈਂ ਲੱਗਿਆ ਸਭ ਕੁਛ ਵਿਹਲਾ, ਹੁਣ ਮੈਂ ਭਾਰ ਨਹੀਂ ਰੱਖਣਾ, ਵੇਚਦਿਆਂ ਤੁਹਾਨੂੰ ਇਤਰਾਜ਼ ਤਾਂ ਨਹੀਂ? ਕਹਿੰਦੇ ਜੀ ਅਸੀਂ ਤਾਂ ਖੁਸ਼ ਹਾਂ, ਸਮਾਂ ਵੇਚ ਦਿਓ। ਕਹਿੰਦੇ ਇਹ ਸਿੱਖ ਨੂੰ ਦੇਣਾ। ਕਹਿਣ ਲੱਗੇ ਵੀ ਬੋਲ। ਕਹਿੰਦੇ ਜੀ ਦੱਸੋ ਤੁਹਾਡੀ ਪ੍ਰੋਪਰਟੀ ਹੈ? ਕਹਿੰਦੇ 4 ਲੱਖ ਠੀਕ ਹੈ। ਮੇਰੇ ਦੀ ਪੈਰੈਂਟ ਦੀ ਜ਼ਮੀਨ ਖਿਸਕ ਗਈ ਵੀ 10 ਮਿਲੀਅਨ ਦੀ ਪ੍ਰੋਪਰਟੀ, 4 ਲੱਖ? ਕਹਿੰਦਾ ਮੈਂ ਕਿਹਾ ਮਜ਼ਾਕ ਕਰ। ਕਹਿੰਦੇ ਦੇਖੋ ਜੀ ਜੇ ਦੇਣੀ ਹੈ ਨਾ ਫਿਰ ਦੇਣ ਲੈਣ ਦੀ ਗੱਲ ਕਰ। ਕਹਿੰਦੇ ਵੀ ਚੱਲ 3.5 ਦੇ ਦੀ, 4.25। ਕਹਿੰਦਾ ਫਿਰ ਮੈਨੂੰ ਅਕਲ ਆਈ। ਕਹਿੰਦਾ ਮੈਂ ਅੱਖਾਂ 'ਚ ਪਾਣੀ ਆ ਗਿਆ ਵੀ ਬਾਬਾ ਤੂੰ ਦਿੱਤਾ ਤਾਂ ਬਹੁਤ ਕੁਛ ਪਰ ਮੈਂ ਸਾਂਭਣ ਜੋਗਾ ਨਹੀਂ। ਕਹਿੰਦਾ ਮੈਂ ਅੰਗਰੇਜ਼ ਨੂੰ ਕਿਹਾ ਵੀ ਮੈਂ ਤੇਰਾ ਥੈਂਕ ਯੂ ਕਰ, ਧੰਨਵਾਦ ਕਰਦਾ, ਪਰ ਮੇਰੇ ਕੋਲ ਕਿੱਥੇ ਆ 4 ਲੱਖ? ਕਹਿੰਦਾ ਵੀ ਦੇਣੀ ਹੁਣ ਤਾਂ ਇਹਨੂੰ ਹੀ। ਫਿਰ ਕਹਿੰਦੇ ਐਂ ਕਰ ਵੀ ਤੂੰ ਪੈਸੇ ਮੈਨੂੰ ਕਿਸ਼ਤਾਂ 'ਚ ਦੇਈ ਜਾਈਂ, ਪਰ ਇੰਨੇ 'ਚ ਦੇਣੀ ਆ ਤੈਨੂੰ। ਅੱਜ ਉਹ ਐਡੀ ਵੱਡੀ ਪ੍ਰੋਪਰਟੀ ਦਾ ਮਾਲਕ, ਇੱਕ ਗਰੀਬ ਸਿੱਖ ਜਿਹੜਾ ਧੱਕੇ ਖਾਂਦਾ, ਮੈਂ ਦੇਖਿਆ ਇੱਥੇ ਆਪਣੀਆਂ ਅੱਖਾਂ ਦੇ ਨਾਲੋਂ ਅਮੀਰ ਹੋਇਆ ਦੇਖ ਕੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਵੀ ਜਿਹੜਾ ਗੁਰੂ ਅਰਜਨ ਦੇਵ ਜੀ ਇੱਥੇ ਇਤਿਹਾਸ ਵਿੱਚ ਕਹਿੰਦੇ ਨੇ ਮੈਂ ਆਪਣੀਆਂ ਅੱਖਾਂ ਨਾਲ ਵੀ ਵੇਖ ਲਿਆ, ਇੱਥੇ ਟੋਰਾਂਟੋ 'ਚ ਆ ਕੇ ਵੇਖ ਲਿਆ, ਇਸ ਲਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਾਕੀਦਿਆਂ 'ਤੇ ਵੀ ਇਸੇ ਤਰ੍ਹਾਂ ਕਿਰਪਾ ਕਰਨੀ। ਆਓ ਇੱਥੇ ਸਮਾਧ ਦੀ ਭੁੱਲਾਂ ਚੁੱਕਣ।
ਇੱਕ ਦਿਨ ਬੈਠੇ ਸਭਾ ਲਗਾਏ, ਸਿੱਖ ਰਹੇ ਗੁਰਬਾਏ,
ਗੋਬਿੰਦ
हे दयाल लाल प्राणनाथ अनाथ सखे दीन दर्द निवार हे समर्थ अगम पूरन मोहे मय तार अंधकूप महापयान नानक पार उतार आई प्रभ शरणागति कृपा नित दयाल एक अखर हर मन वस्त नानक होत निहाल वाहिगुरु नाम जहाज है चढ़े सो तरे पार जो सरदा कर सेव दे गुर पार उतार जो सरदा कर सेव दे गुर पार उतार हार वाहिगुरु जी का खालसा वाहिगुरु जी की फतेह।